सतनाम श्री वाहिगुरु साहिब जी, एक ओंकार सतनाम। करता पुरख निरपहो निरवै अकाल मूरत अजूनी सैभानी गुर प्रसाद जप आदि सच जगाद सच है धी सच नानक होसी धी सच विसरना ही दातार अपना नाम देहो गुण गावा दिन रात नानक चाओ हो आया दूरों चल कै मैं तकी तो शरणाए दियो मैं आशा रखी चित मह मेरा सबो दुख गवाए दियो सोए सुनंदड़ी मेरा तन मन मौला नाम जपंदड़ी लाली पांध जुलंदड़ी मेरा अंदर ठंडा गुरदर्शन देख निहाली पांध जुलंदड़ी मेरा अंदर ठंडा गुरदर्शन देख निहाली
वाहिगुरु जी जन की टेक हर नाम हर दिन नावै ठवर ना ठाओ गुरमती नाओ मन वसै सहजे सहज समाओ जन की टेक हर नाम हर बिन नावै ठवर ना ठाओ गुरमती नाओ मन वसै सहजे सहज समाओ वडभागी नाम त्याया एहन सलागा पाओ जन नानक मंगा धूर तैन आओ सद कुरबान जाओ जन नानक मंगा धूर तैन आओ सद कुरबान जाओ
वाहिगुरु जी का खालसा वाहिगुरु जी की फतेह पद पावन भगत वशल कृपा निधान ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਕਵਰ ਛਤਰ ਤਖ ਦੇ ਮਾਲਕ ਕਰਨਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਦਰਸ਼ਨ ਬਖਸ਼ੇ ਹਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਦਾ ਸਰਵਣ ਕਰਕੇ ਆਪ ਜੀ ਨੇ ਆਪਣੇ ਸਵਾਸ ਸਫਲੇ ਕੀਤੇ ਹਨ ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਚੱਲਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਲੋਕ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਕਰਦੇ ਹਨ ਸਰਧਾ ਭਾਵਨਾ ਨਾਲ ਆਪਾਂ ਸਾਰਿਆਂ ਨੇ ਆਪੋ ਆਪਣੇ ਮਨਾਂ ਦੀ ਨਿਰਮਲਤਾ ਵਾਸਤੇ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਬਚਨਾਂ ਦੀ ਕਥਾ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਹੈ ਹਜ਼ੂਰ ਦੇ ਬਚਨ ਹਨ ਸੁਣ ਹਰ ਕਥਾ ਉਤਾਰੀ ਮੈਂ ਮਹਾਂਪਨੀਤ ਭਏ ਸੁਖ ਸਹਿ ਕਥਾ ਸਾਹਿਬ ਸੰਗਤ ਜੀ ਅਸਲ ਵਿੱਚ ਮਨ ਦੀ ਮੈਲ ਉਤਾਰਨ ਵਾਸਤੇ ਹੈ ਭਾਵਨਾ ਨਾਲ ਸਰਵਣ ਕਰਕੇ ਸੰਸਕਾਰਾਂ ਦੀ ਮੈਲ ਨੂੰ ਦੂਰ ਕੀਤਾ ਜਾ ਸਕਦਾ ਕਿਉਂਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗਿਆਨ ਇੰਦਰੀਆਂ ਕਰਕੇ ਜੋ ਸੰਸਾਰ ਦੇ ਰੰਗ ਤਮਾਸ਼ਿਆਂ ਦੀ ਮੈਲ ਦੀ ਤਹਿ ਮਨ ਦੇ ਉੱਪਰ ਚੜ੍ਹਦੀ ਹੈ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਚਰਚਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਹਿ ਸੁਣ ਕੇ ਆਪਾਂ ਉਸ ਮੈਲ ਨੂੰ ਨਾਲ ਦੀ ਨਾਲ ਉਤਾਰਦੇ ਰਹਾਂਗੇ ਤਾਂ ਭਲਾ ਹੋਵੇਗਾ ਨਹੀਂ ਤਾਂ ਸਤਸੰਗ ਜੀ ਤਹਿ ਮੈਲ ਦੀ ਮਨ ਉੱਪਰ ਜੰਮਦੀ ਜੰਮਦੀ ਇੰਨੀ ਕੁ ਜੰਮ ਜਾਵੇਗੀ ਵੀ ਫਿਰ ਸਿਰਫ ਮੈਲ ਹੀ ਨਜ਼ਰੀ ਪਵੇਗੀ ਮਨ ਤਾਂ ਦਿਸੇਗਾ ਹੀ ਨਾ ਕਿਤੇ ਭਗਤਾਂ ਦੀ ਪਵਿੱਤਰ ਰਸਨਾ ਤੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹਜ਼ੂਰ ਨੇ ਬਚਨ ਕੀਤੇ ਨੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕਹਿੰਦੇ ਸਾਨੂੰ ਗੁਰੂ ਨੇ ਕਿਰਪਾ ਕਰਕੇ ਉਹ ਰਸਤਾ ਦਿਖਾ ਦਿੱਤਾ ਜਿਸ ਰਸਤੇ ਤੋਂ ਮੈਲ ਅੰਦਰ ਆਉਂਦੀ ਹੈ ਸਰੀਰ 'ਤੇ ਮਨ ਤੱਕ ਮੈਲ ਜਿਸ ਰਸਤੇ ਕਰਕੇ ਪਹੁੰਚਦੀ ਹੈ ਉਹ ਸਾਨੂੰ ਪਤਾ ਲੱਗ ਗਿਆ, ਉਹ ਗਿਆਨ ਇੰਦਰੇ ਨੂੰ। ਅਸੀਂ ਹੁਣ ਉਹ ਗਿਆਨ ਇੰਦਰੇ ਉਸ ਪਾਸੇ ਤੋਂ ਸੰਸਾਰ ਦੇ ਰੰਗ ਤਮਾਸ਼ਿਆਂ ਤੋਂ ਬਾਹਰ ਮੁਖੀ ਇਹਨਾਂ ਦੇ ਸੁਭਾਅ ਤੋਂ ਬੰਦ ਕਰ ਲਏ ਨੇ। ਹੁਣ ਉਹ ਦਰਵਾਜ਼ੇ ਬੰਦ ਕਰ ਲਏ ਆ, ਬਾਹਰ ਦੀ ਸੰਸਾਰੀ ਮੈਲ ਅੰਦਰ ਨਹੀਂ ਆਉਂਦੀ। ਇਸ ਕਰਕੇ ਬਾਜੀ ਵਾਲੇ ਅਨਹਦ ਬਾਜੇ, ਇੱਕ ਰਾਸ ਨਾਮ ਦੀ ਰੌਂ ਚੱਲ ਪਈ ਹੈ। ਅਨਹਦ ਸ਼ਬਦ ਅਜਾ ਪਾਜਾਪ ਸੁਰਤ ਸ਼ਬਦ ਦੇ ਸੁਮੇਲ ਦਾ ਜਿਹੜਾ ਆਨੰਦ ਹੈ ਹੁਣ ਅਸੀਂ ਆਪਣੇ ਅੰਦਰੋਂ ਤਾਂ ਪ੍ਰਾਪਤ ਕਰਦੇ ਹਾਂ ਕਿਉਂਕਿ ਜਿਨ੍ਹਾਂ ਦਰਵਾਜ਼ਿਆਂ ਖਿੜਕੀਆਂ ਰਾਹੀਂ ਇਹ ਸੰਸਕਾਰਾਂ ਦੀ ਮੈਲ ਆਉਣੀ ਸੀ ਉਹ ਸਾਨੂੰ ਮਹਾਰਾਜ ਨੇ ਕਿਰਪਾ ਕਰਕੇ ਗਿਆਨ ਕਰਵਾ ਦਿੱਤਾ। ਕਿਉਂਕਿ ਮਨ ਦਾ ਸੁਭਾਅ ਹੁੰਦਾ ਸਤਸੰਗ ਜੀ ਨਵਾਣਾ ਵਾਲੇ ਪਾਸੇ ਨੂੰ ਜਾਣਾ, ਮਨ ਉੱਪਰ ਜਿਹੜੀ ਸੰਸਕਾਰਾਂ ਦੀ ਸੰਸਾਰ ਦੇ ਰੰਗ ਤਮਾਸ਼ਿਆਂ ਦੀ ਮੈਲ ਹੈ ਇਹ ਸਾਡੀ ਦ੍ਰਿਸ਼ਟੀ ਕਰਕੇ ਵੀ ਮਨ ਤੱਕ ਪਹੁੰਚਦੀ ਹੈ, ਸਰਵਣ ਕਰਨ ਕਰਕੇ ਵੀ ਪਹੁੰਚਦੀ ਹੈ, ਬੋਲਣ ਕਰਕੇ ਵੀ। ਅਸੀਂ ਸਾਰਾ ਦਿਨ ਕੀ ਦੇਖਦੇ ਹਾਂ, ਕੀ ਸਰਵਣ ਕਰਦੇ ਹਾਂ, ਕੀ ਬੋਲਦੇ ਹਾਂ, ਉਸ ਸਾਰੇ ਸਤਸੰਗ ਜੀ ਦੇਖੇ ਹੋਏ ਦਾ, ਸੁਣੇ ਦਾ, ਬੋਲੇ ਦਾ ਮਨ ਉੱਤੇ ਅਸਰ ਪੈਣਾ ਹੁੰਦਾ। ਸੰਸਾਰੀ ਜੀਵ ਹੋਣ ਕਰਕੇ ਬਹੁਤ ਕੁਝ ਸਤਸੰਗ ਜੀ ਬੋਲਣਾ ਸੁਣਨਾ ਐਸਾ ਵੀ ਹੋ ਜਾਂਦਾ ਜਿਸ ਤੋਂ ਮਹਾਰਾਜ ਨੇ ਮਨ੍ਹਾ ਕੀਤਾ। ਉਸ ਬੋਲੇ ਸੁਣੇ ਦਾ ਸਤਸੰਗਤ ਮਨ ਉੱਤੇ ਉਲਟਾ ਪ੍ਰਭਾਵ ਪਵੇ ਉਹਦੀ ਕਟੌਤੀ ਵਾਸਤੇ ਸਿਰਫ ਗੁਰੂ ਸਾਹਿਬ ਜੀ ਦੀ ਵਡਿਆਈ ਹੈ, ਉਹ ਕੀਰਤਨ ਦੇ ਰੂਪ ਵਿੱਚ ਵੀ ਹੈ, ਕਥਾ ਦੇ ਰੂਪ ਵਿੱਚ ਵੀ ਹੈ। ਕੀਰਤ ਕੀਰਤੀ ਕੀਰਤਨ ਇਹ ਸੰਸਕ੍ਰਿਤ ਦਾ ਸਤਸੰਗ ਜੀ ਲਫ਼ਜ਼ ਹੈ ਜਿਸ ਦੇ ਅਰਥ ਨੇ ਜਸ, ਵਡਿਆਈ, ਸੋਭਾ, ਮਹਿਮਾ, ਪਰਮੇਸ਼ੁਰ ਦੀ ਆਪਣੇ ਇਸ਼ਟ ਦੀ ਗਾਉਣੀ। ਕੀਰਤਨ ਸਿਰਫ ਸਾਜਾਂ ਨਾਲ ਹੀ ਨਹੀਂ ਹੁੰਦਾ, ਸਾਜਾਂ ਨਾਲ ਵੀ ਹੁੰਦਾ ਕੀਰਤਨ ਹੈ। ਮਹਾਰਾਜ ਜੀ ਦੀ ਸਤਸੰਗ ਜੀ ਕੀਰਤੀ ਬਿਨਾਂ ਸਾਜਾਂ ਤੋਂ ਕੀਤੀ ਹੋਈ ਵੀ ਮਨ ਨੂੰ ਓਨਾ ਹੀ ਇਕਾਗਰਤਾ ਅਤੇ ਆਨੰਦ ਬਖਸ਼ੇਗੀ ਜਿੰਨਾ ਅਸਲ ਵਿੱਚ ਬਖਸ਼ਾਂ ਦਾ ਸਮੁੰਦਰ ਉਹਦੇ ਅੰਦਰ ਹੈ। ਸ਼ਬਦ ਦੇ ਗੁਰੂ ਕੀ ਬਾਣੀ ਦਾ ਅਖੰਡ ਪਾਠ ਸਾਹਿਬ ਚੱਲਦਾ ਹੋਵੇ, ਪ੍ਰੇਮੀ ਜਨ ਬੈਠ ਕੇ ਚੌਂਕੜਾ ਮਾਰ ਕੇ ਸੁਣਦੇ ਹੋਣ, ਉਹ ਵੀ ਕੀਰਤਨ ਹੈ। ਸਤਿਕਾਰਯੋਗ ਭਾਈ ਸਾਹਿਬ ਮਹਾਰਾਜ ਸਾਹਿਬ ਜੀ ਦਾ ਮੁੱਖ ਵਾਕ ਆਪਾਂ ਨੂੰ ਸੁਣਾਉਣ, ਸੰਗਤਾਂ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਨੂੰ ਸੁਣਨ, ਉਹ ਵੀ ਕੀਰਤਨ ਹੈ। ਗੁਰੂ ਕੇ ਸਿੱਖ ਸਵੇਰ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ, ਪੰਜ ਬਾਣੀਆਂ ਦਾ ਨਿਤਨੇਮ ਕਰਨ, ਉਹ ਵੀ ਸਵੇਰ ਵੇਲੇ ਦਾ ਕੀਰਤਨ ਹੈ। ਸ਼ਾਮ ਨੂੰ ਕੋਈ ਮਹਾਰਾਜ ਨੂੰ ਸਤਸੰਗ ਜੀ ਪ੍ਰਸੰਨ ਕਰਨ ਵਾਸਤੇ ਰਹਿਰਾ ਸਾਹਿਬ ਜੀ ਦਾ ਪਾਠ ਕਰੇ, ਕੀਰਤਨ ਸੋਹਲਾ ਪੜੇ, ਸੌਣ ਲੱਗਾ, ਉਹ ਵੀ ਕੀਰਤਨ ਹੈ। ਦੋ ਦੋ ਚਾਰ ਚਾਰ ਸਿੱਖ ਜੋਟੀਆਂ ਵਿੱਚ ਆਹਮਣੇ ਸਾਹਮਣੇ ਬੈਠ ਜਾਣ, ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹ ਲੈਣ, ਉਹ ਵੀ ਕੀਰਤਨ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਵਿਚਾਰ ਆਪਾਂ ਕਰੀਏ, ਜਿਹਨੂੰ ਆਪਾਂ ਕਥਾ ਕਹਿੰਦੇ, ਅਸਲ ਵਿੱਚ ਇਹ ਵੀ ਕੀਰਤਨ ਹੀ ਹੈ। ਦੇਖਿਆ ਜਾਏ ਤਾਂ ਸਾਰੀ ਦੀ ਸਾਰੀ ਬਾਣੀ ਕੀਰਤਨ ਹੈ, ਸਾਰੀ ਦੀ ਸਾਰੀ ਬਾਣੀ ਕਥਾ ਹੈ। ਸਾਰੀ ਦੀ ਕਥਾ ਅਤੇ ਕੀਰਤਨ ਅਰਥ ਦੋਨਾਂ ਦਾ ਪਰਮੇਸ਼ੁਰ ਦੀ ਵਡਿਆਈ ਹੈ। ਕਥਾ ਦੇ ਅਖਰੀ ਅਰਥ ਨੇ ਗਿਆਨ ਦੀ ਥਾਂ, ਜਿੱਥੇ ਆਪਾਂ ਨਿਰਣਾ ਕਰ ਸਕਦੇ ਹਾਂ, ਵਿਤਰੇਕ ਕਰ ਸਕਦੇ ਹਾਂ, ਫੈਸਲਾ ਕਰ ਸਕਦੇ ਹਾਂ, ਪਾਪ ਦਾ, ਪੁੰਨ ਦਾ, ਗਿਆਨ ਦਾ, ਗਿਆਨ ਦਾ, ਲੋਕ ਦਾ, ਪ੍ਰਲੋਕ ਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਵਡਿਆਈ। ਸੋ ਗੁਰੂ ਸਾਹਿਬ ਜੀ ਦਾ ਜਸ ਸਾਹਿਬ ਜੀ ਨੇ ਕੀਰਤਨ ਦੇ ਰੂਪ ਵਿੱਚ ਗੁਰਮੁਖਾਂ ਤੋਂ ਸਰਵਣ ਕੀਤਾ, ਕਥਾ ਦੇ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਸਤਸੰਗ ਜੀ ਵਿਚਾਰ ਅਤੇ ਨਾਲ ਨਾਲ ਸਤਿਗੁਰੂ ਜੀ ਦੀ ਵਡਿਆਈ ਅਤੇ ਮਹਿਮਾ ਸਰਵਣ ਕਰਕੇ ਆਪਾਂ ਅਸਲ ਵਿੱਚ ਆਪਣੇ ਮਨ ਦੀ ਨਿਰਮਲਤਾ ਬਣਾਉਣੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ, ਆਪ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਜਾਨਕੀ ਏਕ ਹਰ ਨਾਮ ਹਰ।
ਜਾਨ ਕਹਿੰਦੇ ਸਤਸੰਗ ਜੀ ਜਿਹੜਾ ਵੇਖ ਗਿਆ ਹੋਵੇ ਗੁਰੂ ਦੇ ਦਰ 'ਤੇ, ਜਿਹੜਾ ਸੇਵਕ ਬਣ ਗਿਆ, ਸੇਵਕ ਭਾਵ ਜਿਸ ਦੇ ਅੰਦਰ ਆ ਗਿਆ ਉਹ ਜਾਨ ਹੈ। ਐਸੇ ਗੁਰਮੁਖ ਦੇ ਸਤਸੰਗ ਜੀ ਮਾਨ ਅਤੇ ਤਨ ਦੋਨਾਂ ਦਾ ਆਸਰਾ ਸਿਰਫ ਪਰਮਾਤਮਾ ਦਾ ਨਾਮ ਹੀ ਹੁੰਦਾ, ਨਾਮ ਤੋਂ ਬਿਨਾਂ ਉਹਨੂੰ ਹੋਰ ਕੋਈ ਟੇਕ ਨਹੀਂ ਹੁੰਦੀ। ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਸਾਧ ਸੰਗਤ ਜੀ ਅਸਲ ਵਿੱਚ ਉਹ ਗੁਰਮੁਖ ਕਮਾਉਂਦੇ ਆ, ਧਰ ਜੀ ਰੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ। ਸਿਰਫ ਜਿੰਦ ਵਿੱਚ ਇੱਕ ਪਰਮਾਤਮਾ ਦੀ ਸਾਧ ਸੰਗਤ ਦੀ ਆਸ ਹੈ, ਬਾਕੀ ਸਾਰੀਆਂ ਆਸਾਂ ਦੀ ਉਹਨਾਂ ਨੇ ਨਿਵਿਰਤੀ ਕਰ ਦਿੱਤੀ ਆਪਣੇ ਅੰਦਰੋਂ। ਸਿਰਫ ਉਹਨਾਂ ਨੂੰ ਨਾਮ ਦਾ ਹੀ ਆਸਰਾ ਹੁੰਦਾ, ਨਾਮ ਦੇ ਆਸਰੇ 'ਤੇ ਉਹਨਾਂ ਦਾ ਮਾਨ ਹੈ, ਨਾਮ ਦੇ ਆਸਰੇ 'ਤੇ ਸਾਧ ਸੰਗਤ ਜੀ, ਫਿਰ ਉਹਨਾਂ ਗੁਰਮੁਖਾਂ ਦਾ ਤਨ ਹੁੰਦਾ। ਜਿਵੇਂ ਸਾਰਾ ਬ੍ਰਹਿਮੰਡ ਅਸਲ ਵਿੱਚ ਨਾਮ ਦੇ ਆਸਰੇ 'ਤੇ ਖੜ੍ਹਾ, ਇਸ ਗੱਲ ਦੀ ਉਹਨਾਂ ਗੁਰਮੁਖਾਂ ਨੂੰ ਸੋਝੀ ਆ ਜਾਂਦੀ ਹੈ। ਫਿਰ ਉਹ ਗੁਰਮੁਖ ਪਿਆਰੇ, ਉਹ ਜਾਨ, ਉਹ ਸੇਵਕ, ਉਹ ਮਹਾਂਪੁਰਸ਼ ਉਹ ਨਾਮ ਰਸਗੇ ਉਹ ਗੁਰੂ ਕੇ ਸਿੱਖ ਨਾਮ ਦੇ ਆਸਰੇ ਤੇ ਹੋ ਜਾਂਦੇ ਆ, ਕਿਉਂਕਿ ਆਸਰਾ ਉਵੇਂ ਦਾ ਹੀ ਸਤਸੰਗ ਜੀ ਲਈਦਾ ਜਿਵੇਂ ਦਾ ਕੋਈ ਕਾਰਜ ਹੋਵੇ ਆਪਾਂ ਨੂੰ, ਜਿੰਨਾ ਕੁ ਕੰਮ ਹੈ ਆਪਾਂ ਨੂੰ ਉਸੇ ਤਰ੍ਹਾਂ ਦੀ ਓਟ ਲੈ ਲਈਦੀ ਹੈ। ਜੇ ਜੀਵਨ ਦੀ ਸਫਲਤਾ ਕਰਨੀ, ਜਮਾਂ ਦੀ ਮਾਰ ਤੋਂ ਬਚਣਾ, ਗਰਭ ਜੋਨ ਦੇ ਸੇਕ ਤੋਂ ਆਪਾਂ ਬਚਣਾ ਚਾਹੁੰਦੇ ਹਾਂ, 84 ਦੇ ਗੇੜ 'ਚ ਨਹੀਂ ਪੈਣਾ ਚਾਹੁੰਦੇ, ਤਾਂ ਬਹੁਤ ਵੱਡਾ ਆਸਰਾ ਆਪਾਂ ਨੂੰ ਚਾਹੀਦਾ, ਬਹੁਤ ਵੱਡਾ, ਜਿਹੜਾ ਕਰਮਗਤੀ ਨੂੰ ਸਤਸੰਗ ਜੀ ਮੇਟ ਸਕਦਾ ਹੋਵੇ। ਉਹ ਆਸਰਾ ਸਿਰਫ ਪਰਮਾਤਮਾ ਦੇ ਨਾਮ ਦਾ ਹੀ ਹੈ, ਉਹ ਆਸਰਾ ਗੁਰੂ ਸਾਹਿਬ ਜੀ ਦੇ ਚਰਨਾਂ ਦਾ। ਇਸ ਗੱਲ ਦੀ ਸੋਝੀ ਆ ਜਾਣ ਕਰਕੇ ਜਿਹੜੇ ਗੁਰਮੁਖ ਪਿਆਰੇ ਆ, ਨਾਮ ਤੋਂ ਬਿਨਾਂ ਕੋਈ ਦੂਸਰੀ ਟੇਕ ਨਹੀਂ ਆਪਣੇ ਮਨ 'ਚ ਰੱਖਦੇ, ਕੋਈ ਦੂਸਰਾ ਆਸਰਾ ਨਹੀਂ ਰੱਖਦੇ ਹੋਰ ਕਿਸੇ ਹੀ, ਕੋਈ ਕੋਏ ਮੰਝ ਨਵਾਣੀ ਇੱਕ ਤੂੰ। ਕਹਿੰਦੇ ਕਿਸੇ ਨੂੰ ਕਿਸੇ ਦਾ ਆਸਰਾ ਹੋ ਸਕਦਾ ਹੈ, ਕਿਸੇ ਨੂੰ ਕਿਸੇ ਦਾ, ਮੈਨੂੰ ਤਾਂ ਨਵਾਣੀ ਨੂੰ ਸਿਰਫ ਮਹਾਰਾਜ ਤੁਹਾਡੇ ਚਰਨਾਂ ਦਾ ਆਸਰਾ। ਜਿਵੇਂ ਸੰਤ ਨਿਹਾਲ ਸਿੰਘ ਜੀ ਨੇ ਸਤਸੰਗ ਜੀ ਇੱਕ ਕਵਿਤ ਲਿਖਿਆ ਬੜੇ ਕਮਾਲ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਵਿੱਚ, ਉਹ ਕਹਿੰਦੇ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਵਿੱਚ, ਕਾਹੂ ਕੋ ਭਰੋਸੋ ਜ਼ੋਰ ਚੋਕਰੀ ਚਾਕਰੀ ਜਹਾਜ਼ ਪੈ। ਕਿਸੇ ਨੂੰ ਭਰੋਸਾ ਹੁੰਦਾ ਮੇਰੇ ਕੋਲ ਜ਼ਮੀਨਾਂ ਬੜੀਆਂ ਨੇ, ਕਿਸੇ ਨੂੰ ਭਰੋਸਾ ਹੁੰਦਾ ਮੇਰੇ ਕੋਲ ਨੌਕਰੀ ਵਧੀਆ, ਕਿਸੇ ਨੂੰ ਇਹ ਹੁੰਦਾ ਮੇਰਾ ਕਾਰੋਬਾਰ ਬਹੁਤ ਵਧੀਆ ਚੱਲਦਾ। ਕਹਿੰਦੇ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਅਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ। ਕਿਸੇ ਨੂੰ ਇਹ ਬੜਾ ਭਰੋਸਾ ਹੁੰਦਾ ਆਸਰਾ ਵੀ ਤਕੜੇ ਤਕੜੇ ਲੋਕ ਮੇਰੇ ਵਾਕਫ ਨੇ, ਮੇਰੀ ਵਾਕਫੀਅਤ ਦਾ ਦਾਇਰਾ ਬਹੁਤ ਵਸੀਹ ਹੈ, ਵੱਡੇ ਲੋਕ ਮੈਨੂੰ ਜਾਣਦੇ, ਰਾਜਨੀਤਿਕ ਰਾਜਿਆਂ ਮਹਾਰਾਜਿਆਂ ਨਾਲ ਮੇਰਾ ਉੱਠਣਾ ਬੈਠਣਾ। ਕਿਸੇ ਨੂੰ ਇਸ ਗੱਲ ਦਾ ਬੜਾ ਮਾਣ ਅਤੇ ਭਰੋਸਾ ਹੁੰਦਾ ਭਈ ਮੇਰਾ ਕੁਟੰਬ ਕਬੀਲਾ ਬੜਾ ਵੱਡਾ, 200-400-500 ਆਦਮੀ 1000 ਆਦਮੀ ਮੇਰੀ ਗੱਲ ਮੰਨਦਾ, ਇਹ ਵੀ ਬਹੁਤ ਵੱਡਾ ਆਸਰਾ। ਕਹਿੰਦੇ ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ। ਕਿਸੇ ਨੂੰ ਆਪਣੀ ਵਿੱਦਿਆ ਦਾ ਬੜਾ ਆਸਰਾ ਹੁੰਦਾ, ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਦੇਵਨਾਗਰੀ ਜਾਣਦਾ, ਗੁਰਮੁਖੀ ਜਾਣਦਾ, ਸੰਸਕ੍ਰਿਤ ਪੜ੍ਹਿਆ, ਮੈਨੂੰ ਫਾਰਸੀ ਆਉਂਦੀ ਹੈ, ਅਰਬੀ ਦੀ ਸਾਰੀ ਜਾਣਕਾਰੀ ਹੈ। ਉਹ ਆਪਣੀ ਵਿੱਦਿਆ ਦੇ ਭਰੋਸੇ 'ਤੇ ਹੁੰਦਾ, ਮਾਣ ਕਰਦਾ ਇਸ ਗੱਲ ਦਾ। ਕੋਈ ਆਪਣੀ ਸੰਤਗਿਰੀ ਕਰਕੇ ਸਤਸੰਗ ਜੀ ਮਾਣ ਕਰਦਾ, ਭਾਈ ਬੜਾ ਆਦਰ ਸਤਿਕਾਰ ਹੈ ਮੇਰਾ ਸਮਾਜ ਵਿੱਚ। ਕਾਹੂ ਕੋ ਭਰੋਸੋ ਚੋਰ ਚਾਕਰੀ ਚਲਾਕੀ ਚੋਗ ਮੋਕ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਗੁਰਮੁਖ ਕਹਿੰਦੇ ਨੇ ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ, ਮੈਨੂੰ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਆਸਰਾ ਹੈ, ਮੇਰਾ ਹੋਰ ਕੋਈ ਆਸਰਾ ਕੋਈ ਟੇਕ ਨਹੀਂ ਹੈ। ਜਨ ਕੀ ਟੇਕ ਹਰ ਨਾਮ ਹਰ, ਜਨਾਂ ਦੀ ਗੁਰਮੁਖਾਂ ਦੀ ਟੇਕ, ਉਹਨਾਂ ਦਾ ਆਸਰਾ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੋਇਆ ਕਰਦਾ ਹੈ ਜੀ।
ਬਿਨ ਨਾਵ ਠਬਰ ਨਾ ਠਾਓ,
ਨਾਮ ਤੋਂ ਬਿਨਾਂ ਸਤਸੰਗ ਜੀ ਉਹਨਾਂ ਨੂੰ ਹੋਰ ਕੋਈ ਨਾ ਥਾਂ ਹੁੰਦਾ ਨਾ ਕੋਈ ਉਹਨਾਂ ਦੀ ਠਾਰ ਹੁੰਦੀ ਹੈ। ਨਾਮ ਤੋਂ ਬਿਨਾਂ ਕੋਈ ਆਸਰਾ ਨਹੀਂ ਹੁੰਦਾ ਐਸੇ ਗੁਰਮੁਖਾਂ ਦਾ। ਉਹਨਾਂ ਦੀ ਬਾਬਤੀ ਮਹਾਰਾਜ ਨੇ ਸ਼ਾਇਦ ਬਚਨ ਕੀਤੇ ਨੇ ਸਾਨੂੰ ਉਹਨਾਂ ਦੀ ਅਵਸਥਾ ਦੀ ਜਾਣਕਾਰੀ ਦੇਣ ਲਈ, ਪ੍ਰਪੱਖ ਕਰਨ ਵਾਸਤੇ ਸਾਡੇ ਮਨਾਂ ਵਿੱਚ, ਜਨ ਆਵਣ ਕਹਿ ਸਵਾਓ ਜਨ ਕਹਿ ਸੰਗ, ਜਿਨ੍ਹਾਂ ਦਾ ਸੰਸਾਰ 'ਤੇ ਆਉਣ ਦਾ, ਕਿਉਂਕਿ ਹਰੇਕ ਦਾ ਕੋਈ ਨਾ ਕੋਈ ਸਵਾਓ ਹੈ ਸੰਸਾਰ 'ਤੇ ਆਉਣ ਦਾ, ਹਰੇਕ ਦਾ ਕੋਈ ਮਨੋਰਥ ਹੈ, ਅਤੇ ਮਨੋਰਥ ਹੈ ਸਤਸੰਗ ਜੀ ਪਰਮਾਤਮਾ ਦੀ ਪ੍ਰਾਪਤੀ। ਉਹ ਪਰਮਾਤਮਾ ਦੀ ਪ੍ਰਾਪਤੀ ਗੁਰਮੁਖਾਂ ਨੇ ਕਰ ਲਈ ਹੁੰਦੀ ਹੈ, ਅਤੇ ਉਹਨਾਂ ਦੇ ਸੰਗੀਆਂ ਨੂੰ ਅੱਗੇ ਹੋ ਜਾਂਦੀ ਉਹਨਾਂ ਦੀ ਸੰਗਤ ਕਰਕੇ। ਜਨ ਕਾ ਸੰਗ ਚਿੱਤ ਆਵੈ ਨਾ ਆਓ, ਕਈ ਐਸੇ ਗੁਰਮੁਖ ਹੁੰਦੇ ਜਿਹਨਾਂ ਨੂੰ ਦੇਖਿਆ ਰੱਬ ਚੇਤੇ ਆ ਜਾਂਦਾ। ਰੋਜ਼ ਆਪਾਂ ਅਰਦਾਸ ਬੇਨਤੀ ਕਰਦੇ, ਮਹਾਰਾਜ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਵੈ। ਇਹਦਾ ਅਰਥ ਕੁਝ ਕੁ ਐਸੀਆਂ ਰੂਹਾਂ ਹੈਨ ਜਿਨ੍ਹਾਂ ਦੇ ਮਿਲਿਆ ਨਾਮ ਚੇਤਾ ਆ ਜਾਂਦਾ, ਤਾਂ ਅਰਦਾਸ ਵਿੱਚ ਆਪਾਂ ਕਹਿੰਦੇ ਇਹ। ਕੁਝ ਐਸੇ ਨੇ ਜਿਨ੍ਹਾਂ ਨੂੰ ਦੇਖਿਆ ਧੰਦੇ ਹੀ ਚੇਤੇ ਆਉਣਗੇ, ਕੁਛ ਐਸੇ ਹੁੰਦੇ ਆ ਜਿਨ੍ਹਾਂ ਨੂੰ ਦੇਖਿਆ ਦੁਨੀਆਂ ਦਾ ਸਤਸੰਗ ਜੀ ਰੰਗ ਤਮਾਸ਼ਾ ਕੋਈ ਉਤਾਰ ਚੜਾ ਨਾਟਕ ਚੇਟਕ ਚੇਤੇ ਆਉਣਗੇ। ਕੁਝ ਐਸੇ ਗੁਰਮੁਖ ਹੁੰਦੇ ਜਿਨ੍ਹਾਂ ਨੂੰ ਦੇਖਿਆ ਪਰਮਾਤਮਾ ਚੇਤੇ ਆ ਜਾਂਦਾ, ਉਹਨਾਂ ਦੇ ਕੋਲ ਬੈਠਿਆਂ ਪਰਮਾਤਮਾ ਚੇਤੇ ਆ ਜਾਏਗਾ। ਉਹਨਾਂ ਦੇ ਅੰਦਰੋਂ ਉੱਠਣ ਵਾਲੀਆਂ ਸਤਸੰਗ ਜੀ ਮਨ ਦੀਆਂ ਤਰੰਗਾਂ ਦੂਸਰੇ ਦੇ ਮਨ ਉੱਤੇ ਅਸਰ ਪਾਉਂਦੀਆਂ। ਚਿੜੀ ਚੌਕੀ ਬਹੁ ਫੁੱਟੀ ਵਗਨ ਬਹੁਤ ਤਰੰਗ, ਮਹਾਰਾਜ ਦੇ ਬਚਨ ਹੈ ਨਾ, ਉਹ ਕਿਹੜੀਆਂ ਤਰੰਗਾਂ ਨੇ? ਜਦੋਂ ਚਿੜੀ ਚੌਕਦੀ ਆ ਪ੍ਰਭਾਤੀ ਵੇਲਾ ਹੁੰਦਾ ਅੰਮ੍ਰਿਤ ਵੇਲਾ, ਉਸ ਵੇਲੇ ਗੁਰਮੁਖ ਪਿਆਰੇ ਸਤਸੰਗ ਜੀ ਇਸ਼ਨਾਨ ਕਰਕੇ ਦੋ ਘੜੀਆਂ ਉਹਦੀ ਯਾਦ 'ਚ ਜੁੜਦੇ ਨੇ। ਉਹ ਉਹਨਾਂ ਦੀ ਯਾਦ ਜਿਹੜੀ ਉਹ ਵੇਲੇ ਨੂੰ ਅੰਮ੍ਰਿਤ ਬਣਾ ਦਿੰਦੀ ਹੈ ਅਸਲ। ਉਦੋਂ ਫਿਰ ਜਿਹੜੀਆਂ ਆਸੇ ਪਾਸੇ ਦੀਆਂ ਉਹਨਾਂ ਦੇ ਮਨਾਂ 'ਚੋਂ ਨਿਕਲਣ ਵਾਲੀਆਂ ਤਰੰਗਾਂ ਦੂਜਿਆਂ ਦੇ ਮਨਾਂ 'ਤੇ ਅਸਰ ਪਾਉਂਦੀਆਂ। ਇਸ ਲਈ ਅਰਦਾਸ ਬੇਨਤੀ ਕਰੀਦੀ ਆ ਵੀ ਤੁਸੀਂ ਉਹ ਗੁਰਮੁਖ ਪਿਆਰੇ ਮਿਲ ਲਓ, ਕਿਉਂਕਿ ਉਹਨਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ। ਨਾਮ ਉਹਨਾਂ ਦਾ ਆਸਰਾ ਬਣ ਗਿਆ ਹੈ।
ਗੁਰਮਤੀ ਨਾਉ ਮਨ ਵਸੈ,
ਗੁਰਮਤੀ ਦਾ ਅਰਥ ਹੁੰਦਾ ਗੁਰੂ ਉਪਦੇਸ਼, ਗੁਰੂ ਦੀ ਮਤ ਗ੍ਰਹਿਣ ਕਰਨੀ, ਮਹਾਰਾਜ ਦੀ ਆਗਿਆ ਗ੍ਰਹਿਣ ਕਰਨੀ। ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਕਰਕੇ ਅਸਲ ਵਿੱਚ ਸਾਧ ਸੰਗਤ ਜੀ ਉਹਨਾਂ ਦੇ ਮਨ ਵਿੱਚ ਨਾਮ ਨੇ ਵਾਸਾ ਕਰ ਲਿਆ, ਉਹਨਾਂ ਦੇ ਮਨ ਨੇ ਚੰਚਲਤਾ ਕਰਨੀ ਛੱਡ ਦਿੱਤੀ ਹੈ, ਮਨ ਉਹਨਾਂ ਦਾ ਮਿੱਤਰ ਬਣ ਗਿਆ। ਪਰ ਇਹ ਸਾਰੀ ਕਿਰਪਾ ਗੁਰੂ ਮਤ ਗ੍ਰਹਿਣ ਕਰਨ ਕਰਕੇ ਹੈ। ਗੁਰ ਕੀ ਮਤ ਤੋਂ ਲਿਹੇ ਇਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਨੇ। ਇਸੇ ਲਈ ਮਹਾਰਾਜ ਨੇ ਆਖਿਆ ਗੁਰੂ ਮਤ ਗ੍ਰਹਿਣ ਕਰ, ਆਪਣੀ ਮਤ ਜਿਹੜੀ ਹੈ ਤੈਨੂੰ ਡੋਬ ਤਾਂ ਸਕਦੀ, ਤਾਰ ਨਹੀਂ ਸਕਦੀ। ਜਿਹਨਾਂ ਗੁਰੂ ਮਤ ਗ੍ਰਹਿਣ ਕੀਤੀ, ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ, ਉਹਦੇ ਕਰਕੇ ਨਾਮ ਉਹਨਾਂ ਦੇ ਮਨ 'ਚ ਵਸਿਆ। ਹੁਣ ਗੁਰੂ ਸਾਹਿਬ ਦਾ ਉਪਦੇਸ਼ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਜਿਹਨਾਂ ਇਹ ਮਹਾਰਾਜ ਦੀ ਆਗਿਆ ਉਹਨਾਂ ਦੇ ਵਚਨ ਗ੍ਰਹਿਣ ਕਰ ਲਏ, ਨਾਮ ਵਸਦਾ ਉਹਨਾਂ ਦੇ ਅੰਦਰ। ਫਿਰ
ਸਹਿਜ ਸਹਿਜ ਸਮਾਓ,
ਤੇ ਫਿਰ ਸਹਿਜ ਨਾਮ ਹੁੰਦਾ ਸਾਧ ਸੰਗਤ ਜੀ ਗਿਆਨ ਦਾ, ਸਹਿਜ ਨਾਮ ਹੁੰਦਾ ਸਹਿਜੇ ਸਹਿਜੇ ਦਾ, ਸਹਿਜ ਅਵਸਥਾ ਦਾ ਵੀ ਨਾਮ ਹੈ। ਕਹਿੰਦੇ ਸੁਤੇ ਸਿੱਧ, ਫਿਰ ਉਹਨਾਂ ਦੀ ਸਮਾਈ ਗਿਆਨ ਵਿੱਚ ਹੁੰਦੀ ਹੈ, ਗਿਆਨ ਸਰੂਪ ਹੀ ਅਸਲ ਵਿੱਚ ਹੋ ਜਾਂਦੇ ਆ। ਬ੍ਰਹਮ ਗਿਆਨ ਉਹਨਾਂ ਨੂੰ ਮਹਾਰਾਜ ਕਿਰਪਾ ਕਰਕੇ ਬਖਸ਼ ਦਿੰਦੇ, ਜਿਹਨਾਂ ਦੇ ਅੰਦਰ ਨਾਮ ਟਿਕਾਣਾ ਕਰ ਲਵੇ।
ਵਡਭਾਗੀ ਨਾਮ ਧਿਆਇਆ,
ਨਾਮ ਸਾਧ ਸੰਗਤ ਜੀ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਧਿਆਇਆ ਜਾਂਦਾ। ਮੱਥਾ ਕਿਸੇ ਦਾ ਸਾਥ ਦੇਵੇ ਤਾਂ ਕਿਤੇ ਨਾਮ ਮੁੱਖ ਤੋਂ ਨਿਕਲੇਗਾ, ਨਹੀਂ ਤੇ ਦੋ ਤੋਂ ਤਿੰਨ ਤਿੰਨ ਘੰਟੇ ਆਪਾਂ ਫੋਨ 'ਤੇ ਸਮਾਂ ਬਰਬਾਦ ਕਰ ਸਕਦੇ ਹਾਂ, ਤਾਸ਼ ਖੇਡੀ ਜਾ ਸਕਦੀ। ਲੋਕ ਕਹਿੰਦੇ ਜੀ ਸਮਾਂ ਹੀ ਨਹੀਂ ਹੈਗਾ, ਬੜੀ ਬਿਜੀ ਜ਼ਿੰਦਗੀ ਹੈ, ਚਾਰ ਚਾਰ ਘੰਟੇ ਟ੍ਰੇਨਾਂ ਵਿੱਚ ਲਗਾਤਾਰ ਬੈਠੇ ਤਾਸ਼ ਖੇਡਦੇ ਦੇਖ ਸਕਦੇ ਹਾਂ ਆਪਾਂ ਬੰਦੇ, ਪਰ 15 ਮਿੰਟ 'ਚ ਇੱਕ ਜਪਜੀ ਸਾਹਿਬ ਨਾ ਪੜ੍ਹ ਸਕਣਗੇ। 5 ਮਿੰਟ 'ਚ ਦੋ ਪਾਠ ਜਪਜੀ ਸਾਹਿਬ ਦੇ ਬੰਦਾ ਕਰ ਲੈਂਦਾ, ਉਹ ਨਾ ਕਰਨਗੇ, ਉਵੇਂ ਨਾਮ ਦੀ ਗੱਲ ਚੱਲੇ ਫਿਰ ਕਹਿਣਗੇ ਜੀ ਸਮਾਂ ਨਹੀਂ ਹੈਗਾ, ਸਮੇਂ ਦੀ ਬੜੀ ਮੁਸ਼ਕਲ ਹੈ। ਭਾਗ ਨਾ ਸਾਥ ਦੇਣ ਤਾਂ ਸਮਾਂ ਨਹੀਂ ਬਣਦਾ ਹੁੰਦਾ, ਸਮਾਂ ਬਣਾਉਣਾ ਪੈਂਦਾ। ਸਾਧ ਸੰਗਤ ਜੀ ਸਮਾਂ ਬਣਿਆ ਬਣਾਇਆ ਕਦੇ ਨਹੀਂ ਮਿਲਿਆ ਆਪਾਂ ਨੂੰ, ਇੰਨੀ ਬਿਜੀ ਲਾਈਫ ਵਿੱਚ ਆਪਣੇ ਕੋਲ ਕਿਸੇ ਨੇ ਆਪਣੇ ਸਕੈਚੁਅਲ ਵਿੱਚ ਰੋਜ਼ ਉੱਠ ਕੇ ਇਹ ਨਹੀਂ ਬਣਾਇਆ ਹੁੰਦਾ ਵੀ ਇਹ ਦੁਪਹਿਰ ਵੇਲੇ ਮੈਂ ਡਾਕਟਰ ਕੋਲ ਜਾਵਾਂਗਾ, ਪਰ ਜੇ ਮੁਸ਼ਕਲ ਬਣ ਜਾਵੇ ਤਾਂ ਸਮਾਂ ਵੀ ਨਾਲ ਹੀ ਨਿਕਲ ਆਉਂਦਾ। ਜੇ ਕੋਈ ਪ੍ਰੋਬਲਮ ਬਣ ਗਈ ਤਾਂ ਉਸੇ ਸਮੇਂ 'ਚੋਂ ਸਮਾਂ ਬੰਦਾ ਬਣਾ ਲੈਂਦਾ ਅਤੇ ਹੁਣ ਜਾਣਾ ਪੈਣਾ ਸਰਜਰੀ। ਆਨੰਦ ਕਾਰਜਾਂ ਦੇ ਕਿਸੇ ਦੇ ਸਮਾਗਮ 'ਚ ਸ਼ਾਮਿਲ ਹੋਣਾ ਹੋਵੇ, ਜਿੰਨੀ ਦੇਰ ਆਪਾਂ ਨੂੰ ਸੱਦਾ ਪੱਤਰ ਨਹੀਂ ਆਉਂਦਾ ਆਪਣੇ ਸਕੈਚੂ ਦੇ ਵਿੱਚ, ਉਹ ਨਹੀਂ ਹੁੰਦਾ ਵੀ ਆਹ ਸਮਾਂ ਆਪਣਾ ਵਿਹਲਾ, ਜੇ ਕਿਤੇ ਸੱਦਾ ਆ ਗਿਆ ਤਾਂ ਆਨੰਦ ਕਾਰਜਾਂ 'ਤੇ ਚੱਲ ਜਾਵਾਂਗੇ। ਨਹੀਂ, ਸੱਦਾ ਆ ਗਿਆ, ਸੁਨੇਹਾ ਆ ਗਿਆ, ਆਵਾਜ਼ ਪਈ ਅਤੇ ਸਮਾਂ ਬਣਾ ਲਿਆ ਜਾਣ ਵਾਸਤੇ। ਹੈਗਾ ਨਹੀਂ ਸੀ ਸਮਾਂ, ਬਣਾ ਲਿਆ, ਸਮੇਂ ਨੂੰ ਵਾਧਾ ਘਾਟਾ ਕਰਕੇ ਆਪਾਂ ਤਰਤੀਬ ਦੇ ਲਈ। ਕੋਈ ਕਾਰਜ ਅਚਾਨਕ ਆਉਣ ਪਵੇ ਜ਼ਰੂਰੀ ਹੈ ਤਾਂ ਸਮਾਂ ਬਣਾ ਲੈਂਦਾ ਬੰਦਾ, ਬਣਿਆ ਬਣਾਤਾ ਤਾਂ ਸਮਾਂ ਰੈਡੀਮੇਡ ਥੋੜ੍ਹੋ ਕਿਤੇ ਮਿਲਣਾ, ਸਮਾਂ ਬਣਾਉਣਾ ਪੈਂਦਾ, ਹਰ ਕਾਰਜ ਲਈ ਸਮਾਂ ਬਣਾਉਣਾ ਪੈਂਦਾ, ਸਮੇਂ ਨੂੰ ਤਰਤੀਬ ਦੇਣੀ ਪੈਂਦੀ। ਉਵੇਂ ਤਾਂ ਫਿਰ ਮਹਾਰਾਜ ਨੇ ਆਖਿਆ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਭਗਤੀ ਦਾ ਵੇਲਾ ਤਾਂ ਹੈ ਹੀ ਨਹੀਂ, ਫਿਰ ਕੋਈ ਬਚਦਾ ਹੀ ਨਹੀਂ ਹੈ ਸਮਾਂ। ਸਮੇਂ ਨੂੰ ਨਿਤਨੇਮ ਵਾਸਤੇ, ਸੰਗਤ ਕਰਨ ਵਾਸਤੇ ਸਮਾਂ ਸਾਧ ਸੰਗਤ ਜੀ ਬਣਾਉਣਾ ਪੈਂਦਾ ਬੰਦੇ ਨੂੰ ਆਪ, ਆਪਣੇ ਸਮੇਂ ਦਾ ਵਾਧਾ ਘਾਟਾ ਕਰਕੇ। ਪਰ ਇਹ ਤਾਂ ਹੁੰਦਾ ਜੇ ਕਿਸਮਤ ਸਾਥ ਦੇਵੇ ਤੇ, ਵੀ ਮੈਂ ਥੋੜ੍ਹਾ ਕੁ ਸਮਾਂ ਬਚਾਉਣਾ ਜਦੋਂ ਪਰਮਾਤਮਾ ਨੂੰ ਚੇਤੇ ਕਰਨਾ। ਜੇ ਭਾਗ ਵੱਡੇ ਨਾ ਹੋਣ ਤਾਂ ਫਿਰ ਸਾਧ ਸੰਗਤ ਜੀ ਓਨੀ ਦੇਰ ਨਹੀਂ, ਜਦ ਲਓ ਨਹੀਂ ਭਾਗ ਲਲਾਰ ਉਹਦਾ ਤਾਂ ਲਓ ਭਰਮਤੇ ਫਿਰਤੇ ਬਹੁਤ ਆਇਓ। ਜਦੋਂ ਤੱਕ ਭਾਗ ਉਜਲਾ ਨਹੀਂ ਮੱਥੇ ਦਾ, ਕਿਵੇਂ ਕੋਈ ਨਾਮ ਜਪ ਲਏਗਾ? ਜਿਹੜੇ ਗੁਰਮੁਖ ਜਪ ਲੈਣ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਪਰਮਾਤਮਾ ਉਹਨਾਂ 'ਤੇ ਪ੍ਰਸੰਨ ਹੈ। ਜਿਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ, ਮਾਲਕ ਪ੍ਰਸੰਨ ਹੋਵੇ ਫਿਰ ਪਰਮਾਤਮਾ ਦੇ ਨਾਮ ਵਾਲੇ ਪਾਸੇ ਵੱਡੇ ਭਾਗ ਹੋਣ, ਫਿਰ ਨਾਮ ਵਾਲੇ ਪਾਸੇ ਮੁੜਿਆ ਜਾਂਦਾ ਹੈ ਜੀ।
ਅਹਿਨਸ ਲਾਗਾ ਭਾਉ,
ਅਹਿਨਸ ਦਾ ਅਰਥ ਹੁੰਦਾ ਦਿਨ ਰਾਤ, ਦਿਨੇ ਰਾਤ ਸਾਧ ਸੰਗਤ ਜੀ ਫਿਰ ਉਹਨਾਂ ਦਾ ਪ੍ਰੇਮ ਲੱਗ ਜਾਂਦਾ ਨਾਮ ਨਾਲ, ਪਰਮਾਤਮਾ ਦੇ ਚਰਨਾਂ ਨਾਲ। ਦਿਨੇ ਰਾਤ ਤੁਸੀਂ ਦੇਖਣਾ ਕੋਈ ਕਾਰਜ ਨਹੀਂ ਜੇ ਹੋ ਸਕਦਾ, ਜੇ ਆਪਾਂ ਉਵੇਂ ਵਿਚਾਰ ਕਰੀਏ ਨਾ ਥੋੜ੍ਹੀ ਜਿਹੀ ਨਾਸਤਿਕ ਬੁੱਧੀ ਨਾਲ, ਤਾਂ ਦਿਨੇ ਰਾਤ ਕਦੀ ਕੋਈ ਕਾਰਜ ਹੋਇਆ? ਅਹਿਨਸ ਦਾ ਅਰਥ ਹੈ ਦਿਨ ਰਾਤ ਅੱਠੇ ਪੈਰ ਲਗਾਤਾਰ ਲਗਾਤਾਰ ਪਰਮਾਤਮਾ ਦਾ ਨਾਮ ਜਪਿਆ ਜਾਏ, ਧਿਆਇਆ ਜਾਏ। ਵਡਭਾਗੀ ਨਾਮ ਧਿਆਇਆ, ਵੱਡੇ ਭਾਗਾਂ ਵਾਲੇ ਮਹਾਰਾਜ ਕਹਿੰਦੇ ਅੱਠੇ ਪੈਰ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਮਹਾਰਾਜ ਕਹਿੰਦੇ ਦਿਨੇ ਰਾਤ ਪਿਆਰਿਓ, ਉਹਨੂੰ ਚੇਤੇ ਕਰੋ ਦਿਨ ਰਾਤ। ਮਹਾਰਾਜ ਦਿਨ ਰਾਤ ਕਿਵੇਂ ਕਰ ਸਕਦੇ ਹਾਂ? ਰਾਤ ਸੌਣਾ ਵੀ ਹੈ ਬੰਦੇ ਨੇ, ਜ਼ਰੂਰੀ ਹੈ, ਸਰੀਰ ਦੀ ਜ਼ਰੂਰਤ ਹੈ। ਦਿਨੇ ਆਪਣਾ ਕੋਈ ਕੰਮ ਕਾਰ ਵੀ ਕਰਨਾ, ਤੁਸੀਂ ਆਪ ਕਹਿੰਦੇ ਜੇ ਧਰਮ ਦੀ ਕਿਰਤ ਕਰੋ, ਫਿਰ ਦਿਨੇ ਰਾਤ ਕਿਵੇਂ ਚੇਤੇ ਕਰੀਏ? ਕੋਈ ਕੰਮ ਹੋ ਸਕਦਾ ਦਿਨੇ ਰਾਤ ਲਗਾਤਾਰ? ਅੱਠੇ ਪੈਰ ਕੋਈ ਪ੍ਰਸ਼ਾਦਾ ਛਕਦਾ ਨਹੀਂ ਰਹਿ ਸਕਦਾ, ਬਈ ਮੈਂ ਖਾਈ ਚੱਲਾਂ 24 ਘੰਟੇ, ਅੱਠੇ ਪੈਰ ਪਾਣੀ ਨਹੀਂ ਪੀਤਾ ਜਾ ਸਕਦਾ, ਅੱਠੇ ਪੈਰ ਸੁੱਤਾ ਨਹੀਂ ਰਹਿ ਸਕਦਾ ਬੰਦਾ, ਅੱਠੇ ਪੈਰ ਜਾਗਦਾ ਨਹੀਂ ਰਹਿ ਸਕਦਾ, ਅੱਠੇ ਪੈਰ ਕੋਈ ਕਾਰਜ ਵੀ ਨਹੀਂ ਲਗਾਤਾਰ ਹੁੰਦਾ, ਹਰ ਸਮੇਂ ਤੇ ਹਰ ਕਾਰਜ ਆਪਣੇ ਆਪ ਚੱਲਦਾ, ਕੁਝ ਨੇਚਰ ਦੇ ਅਸੂਲ ਨੇ। ਪਰ ਇੱਕ ਕਾਰਜ ਆ ਜਿਹੜਾ ਮਹਾਰਾਜ ਕਹਿੰਦੇ ਗੁਰਮੁਖੋ ਲਗਾਤਾਰ ਦਿਨੇ ਰਾਤ ਹੋ ਸਕਦਾ ਅੱਠੇ ਪੈਰ ਸੁੱਤੇ ਪਏ ਦਾ ਵੀ, ਉਹ ਹੈ ਪਰਮਾਤਮਾ ਦੀ ਯਾਦ। ਪਰ ਉਸ ਯਾਦ ਨੂੰ ਪਹਿਲਾਂ ਸਬਕ ਬਣਾਉਣਾ ਪੈਂਦਾ, ਉਹ ਜਦੋਂ ਯਾਦ ਸਵਾਸਾਂ 'ਚ ਪ੍ਰਾਣਾਂ 'ਚ ਵੱਸ ਜਾਏ ਫਿਰ ਯਾਦ ਕਰਨਾ ਨਹੀਂ ਪੈਂਦਾ, ਯਾਦ ਹੁੰਦਾ ਉਹ ਆਪਣੇ ਆਪ ਹੁੰਦੀ ਹੈ ਕਿਰਿਆ ਸਰੀਰ ਤੋਂ। ਫਿਰ ਯਾਦ ਕਰਨਾ ਕਿਉਂਕਿ ਕਰ ਤਾਂ ਉਦੋਂ ਸਕਦੇ ਜਿੰਨੀ ਦੇਰ ਜਾਗਦੇ ਹਾਂ, ਜਿੰਨੀ ਦੇਰ ਸੁੱਤ ਉੱਧਰ ਨੂੰ ਮੋੜਾਂਗੇ ਯਤਨ ਕਰਾਂਗੇ। ਜਦੋਂ ਸੌਂ ਹੀ ਗਿਆ ਬੰਦਾ 5-7 ਘੰਟੇ, ਫਿਰ ਯਾਦ ਕੌਣ ਕਰੇਗਾ? ਪਰ ਯਾਦ ਸੁੱਤੇ ਸਿਰ ਜਦੋਂ ਚੱਲ ਪਵੇ ਫਿਰ ਇਹ ਕਾਰਜ ਅੱਠੇ ਪੈਰ ਲਗਾਤਾਰ ਆਪਣੇ ਆਪ ਚੱਲਦਾ ਬਿਨਾਂ ਕਿਸੇ ਯਤਨ ਦੇ। ਉਸ ਵਾਸਤੇ ਕਥਾ ਕੀਰਤਨ 'ਚ ਹਾਜ਼ਰੀ ਭਰਨੀ ਪੈਂਦੀ ਭਾਈ, ਉਹ ਯਾਦ ਵੱਸ ਜਾਏ, ਸਬਕ ਬਣ ਜਾਏ ਸਾਡੇ ਲਈ, ਪਰਪੱਕ ਹੋ ਜਾਏ, ਉਸ ਸਬਕ ਨੂੰ ਪਕਾ ਲਈਏ ਦਿਨ ਰਾਤ ਵਾਲੇ ਨੂੰ। ਫਿਰ ਉਹ ਗੁਰਮੁਖ ਸਾਹਿਬ ਸੰਗਤ ਜੀ ਜਿਹੜੇ ਪ੍ਰੇਮ, ਜਿਨ੍ਹਾਂ ਦਾ ਵੱਡੇ ਭਾਗਾਂ ਕਰਕੇ ਨਾਮ ਨਾਲ ਪ੍ਰੇਮ ਬਣ ਜਾਵੇ ਅੱਠੇ ਪੈਰ, ਫਿਰ ਉਹ ਪ੍ਰੇਮ ਉਹਨਾਂ ਦਾ ਸਾਧ ਸੰਗਤ ਜੀ ਚੱਲਦਾ ਉਹਨਾਂ ਦੇ ਅੰਦਰ। ਅਹਿਨਸ ਲਾਗਾ ਭਾਉ, ਭਾਉ ਹੁੰਦਾ ਪ੍ਰੇਮ, ਦਿਨੇ ਰਾਤ ਉਹਨਾਂ ਦਾ ਪ੍ਰੇਮ ਫਿਰ ਲੱਗਾ ਰਹਿੰਦਾ ਮਹਾਰਾਜ ਦੇ ਚਰਨਾਂ 'ਚ, ਮਨ ਉਹਨਾਂ ਦਾ ਰਹੇਗਾ ਸਰੀਰ ਕਰਕੇ, ਭਾਵੇਂ ਉਹ ਕੋਈ ਵੀ ਸਰੀਰਕ ਕਿਰਿਆ ਕਰਨ, ਜਾਗਦੇ ਹੋਣ, ਸੁੱਤੇ ਹੋਣ, ਪ੍ਰਸ਼ਾਦਾ ਛਕਦੇ ਹੋਣ, ਇਸ਼ਨਾਨ ਕਰਦੇ ਹੋਣ, ਪਰ ਅੰਦਰਲੀ ਤਾਰ ਉਹਨਾਂ ਦੀ ਸਦਾ ਪਰਮਾਤਮਾ ਨਾਲ ਹੀ ਲੱਗੀ ਰਹਿੰਦੀ। ਫਿਰ
ਜਨ ਨਾਨਕ ਮੰਗਾ ਧੂੜ ਤੈਨ,
ਹਜ਼ੂਰ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਅਸੀਂ ਐਸੇ ਗੁਰਮੁਖਾਂ ਦੀ ਚਰਨ ਧੂੜ ਮੰਗਦੇ ਹਾਂ ਜਿਹਨਾਂ ਦਾ ਅੱਠੇ ਪੈਰ ਸਤਸੰਗ ਜੀ ਪ੍ਰੇਮ ਬਣਿਆ ਰਹਿੰਦਾ ਮਹਾਰਾਜ ਦੇ ਚਰਨਾਂ ਨਾਲ, ਜਿਹਨਾਂ ਦੇ ਅੰਦਰ ਅੱਠੇ ਪੈਰ ਇੱਕ ਧੁਨੀ ਚੱਲਦੀ ਰਹਿੰਦੀ ਹੈ ਉਹਦੀ ਵਡਿਆਈ ਦੀ, ਐਸੇ ਗੁਰਮੁਖਾਂ ਦੀ ਧੂੜ ਅਸੀਂ ਵੀ ਮੰਗਦੇ ਹਾਂ, ਲੋਚਦੇ ਹਾਂ, ਕਿਉਂਕਿ ਬਾਕੀ ਸਾਰੇ ਸਾਧਨਾਂ ਨਾਲੋਂ ਗੁਰਮੁਖਾਂ ਦੀ ਧੂੜ ਸਤਸੰਗ ਜੀ ਅਸਲ ਵਿੱਚ ਅਸਰ ਛੇਤੀ ਕਰਦੀ ਹੈ ਮਨ ਉੱਤੇ। ਸਾਧੂ ਧੂੜ ਪਨੀਤ ਲੱਖ ਕੋਟ ਪ੍ਰਾਗੇ, ਮਹਾਰਾਜ ਦਾ ਬਚਨ ਕਹਿੰਦੇ ਕਿਸੇ ਗੁਰਮੁਖ ਦੀ ਚਰਨ ਧੂੜ ਲੱਖ ਵਾਰ ਪ੍ਰਯਾਗਰਾਜ 'ਤੇ ਕੀਤੇ ਇਸ਼ਨਾਨ ਨਾਲੋਂ ਕਿਤੇ ਵੱਧ ਪਵਿੱਤਰ ਹੁੰਦੀ, ਕਿਤੇ ਵੱਧ ਗੁਰਮੁਖ ਹੋਏ ਕੋਈ ਅਸਲ 'ਚ ਅੰਦਰੋਂ, ਅਤੇ ਉਹਦੀ ਚਰਨ ਧੂੜ, ਉਹਦੀ ਸੰਗਤ, ਉਹਦੇ ਕੋਲ ਬੈਠਣਾ, ਉਹਦੀ ਨੇੜਤਾ ਬੰਦੇ ਦਾ ਜੀਵਨ ਹੀ ਬਦਲ ਦੇਵੇ। ਕਿਸੇ ਵੀ ਗੁਰਮੁਖ ਨੂੰ ਤੁਸੀਂ ਅੱਜ ਦੇਖੋ, ਜੇ ਉਹਦਾ ਜੀਵਨ ਬਦਲਿਆ ਅਤੇ ਕਿਸੇ ਦੀ ਸੰਗਤ ਕਰਕੇ ਹੀ ਬਦਲਿਆ, ਕਿਸੇ ਦੀ, ਕਿਸੇ ਨੂੰ ਪੜ੍ਹ ਕੇ ਜਾਂ ਕਿਸੇ ਨੂੰ ਸੁਣ ਕੇ, ਕਿਸੇ ਕੋਲ ਬੈਠ ਕੇ, ਕਿਸੇ ਨੂੰ ਮਿਲ ਕੇ, ਫਿਰ ਤਬਦੀਲੀ ਆਉਂਦੀ ਜੀਵਨ, ਉਵੇਂ ਆਪਣੇ ਆਪ ਨਹੀਂ, ਕਿਤਿਓ ਨਾ ਕਿਤਿਓ ਮੋੜਾ ਪੈਣ ਵਾਸਤੇ ਕੋਈ ਨਾ ਕੋਈ ਸਾਧਨ ਵਿੱਚ ਬਣ ਜਾਂਦਾ। ਇਸ ਕਰਕੇ ਕਹਿੰਦੇ ਉਹ ਜਿਹੜੇ ਗੁਰਮੁਖ ਹੈ ਉਹਨਾਂ ਦੇ ਚਰਨ ਧੂੜ ਅਸੀਂ ਵੀ ਲੱਭਦੇ ਹਾਂ। ਮਾਘ ਮੱਜਣ ਸੰਗ ਸਾਧੂ ਹਾਂ ਧੂੜ ਹੀ ਕਰ ਇਸਨਾਨ, ਸਤ ਸੰਗਤ ਕੀ ਧੂੜ ਪਰੀ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ। ਐਸੇ ਗੁਰਮੁਖਾਂ ਦੀ ਚਰਨ ਧੂੜ ਅਸਰ ਕਰਦੀ ਬਹੁਤ ਜੀ।
ਹੋ ਸਦ ਕੁਰਬਾਨ ਜਾਓ,
ਤੇ ਮੈਂ ਉਹਨਾਂ ਉੱਤੋਂ ਕੁਰਬਾਨ ਜਾਂਦਾ, ਬਲਹਾਰ ਜਾਂਦਾ, ਸਦਕੇ ਜਾਂਦਾ ਉਹਨਾਂ ਗੁਰਮੁਖਾਂ ਉੱਤੋਂ, ਉਹਨਾਂ ਦੀ ਚਰਨ ਧੂੜੀ ਵੀ ਲੋਚਦਾ ਹਾਂ।
ਲੱਖ 84 ਮੇਦਨੀ,
ਮੇਦਨੀ ਹੁੰਦੀ ਅਸਲ ਵਿੱਚ ਸਤਸੰਗ ਜੀ ਲੋਕਾਈ, ਉਵੇਂ ਮੇਦਨੀ ਦੇ ਅੱਖਰੀ ਅਰਥ ਨੇ ਧਰਤੀ। ਇਸ ਧਰਤੀ ਉੱਤੇ ਜਿਹੜੀ 84 ਲੱਖ ਜੋਨ ਹੈ, ਬਹੁਤ ਵਾਰ ਇਹ ਵੀ ਚਰਚਾ ਕਦੇ ਕਦੇ ਚੱਲਦਾ ਸਤਸੰਗ ਜੀ ਆਪਾਂ ਸੁਣਿਆ ਵੀ ਨਹੀਂ ਜੀ ਜੋਨ 84 ਲੱਖ ਹੁੰਦੀ ਨਹੀਂ ਜੀ, ਇਹ ਕਿਹੜੀ ਕਿਸੇ ਗਿਣੀ ਆ, ਇਹ ਤਾਂ ਇੱਕ ਉਵੇਂ ਪ੍ਰਮਾਣ ਵਰਤ ਲਿਆ 84 ਲੱਖ ਦਾ, ਗਿਣੀ ਥੋੜ੍ਹੋ ਕਿਸੇ ਨੇ 84 ਲੱਖ। ਜਿਹਨਾਂ ਗਿਣੀ, ਗਿਣਨਾ ਤਾਂ ਇੱਕ ਬੰਨੇ ਰਹਿ ਗਿਆ, ਜਿਹਨਾਂ ਬਣਾਈ ਸਤਸੰਗ ਜੀ ਜਿਹੜੇ ਮਾਲਕ ਨੇ ਤਰਲੋਕੀ ਦੇ, ਜਿਹੜੇ ਉਵੇਂ ਨਿਰਗੁਣ ਸਰੂਪ 'ਚ ਰਹਿੰਦੇ ਪਰ ਸਰਗੁਣ ਸਰੂਪ ਲੈ ਲੈਂਦੇ, ਕੋਈ ਕੌਤਕ ਕਰਨ ਲਈ ਇਹ ਬਚਨ ਉਹਨਾਂ ਦਾ, ਜਿਹੜੇ ਮਾਲਕ ਹੈ 84 ਲੱਖ ਦੇ, 84 ਲੱਖ ਜੋਨ ਜਿਹਨਾਂ ਦੇ ਹੁਕਮ ਵਿੱਚ, ਜਿਹਨਾਂ ਦੇ ਭਾਣੇ 'ਚ, ਜਿਹਨਾਂ ਦੀ ਆਗਿਆ 'ਚ ਇਹ ਲਿਖਿਆ ਉਹਨਾਂ ਨੇ, ਇਸ ਕਰਕੇ ਆਪਾਂ ਨੂੰ ਮੰਨਣਾ ਪੈਣਾ ਵੀ 84 ਲੱਖ ਹੀ ਹੈ, ਨਾ ਵੱਧ ਨਾ ਘੱਟ। ਕੋਈ ਜੋਨ ਕਿਤੇ ਖਤਮ ਹੋ ਜਾਂਦੀ ਅਤੇ ਨਵੀਂ ਪੈਦਾ ਹੋ ਜਾਂਦੀ, ਪਰ ਉਹ ਭਾਰ ਸਾਵਾਂ ਰਹਿੰਦਾ ਬਿਲਕੁਲ ਬਰਾਬਰ। ਇਹ ਬਚਨ ਉਹਨਾਂ ਦੇ ਹੈ ਜਿਹੜੇ ਮਾਲਕ ਹੈ ਸਾਰੀ ਸ੍ਰਿਸ਼ਟੀ ਦੇ। ਇਸ ਲਈ ਕਿਉਂਕਿ ਕਦੇ ਕਦੇ ਚਰਚਾ ਚੱਲ ਵੀ ਪੈਂਦੀ ਹੈ, ਕੋਈ ਨਾ ਕੋਈ ਇਵੇਂ ਦਾ ਕੋਈ ਸਾਧ ਸੰਗਤ ਜੀ ਪ੍ਰੇਮੀ ਮਿਲ ਹੀ ਪੈਂਦਾ, ਭਾਈ 84 ਲੱਖ ਜੋਨ ਨਹੀਂ ਹੈਗੀ। ਇੱਕ ਵਾਰੀ ਚੱਲੀ ਸੀ ਇੱਦਾਂ ਚਰਚਾ, ਬੱਸ ਵਿੱਚ ਕਿਤੇ ਸਫ਼ਰ ਕਰਦੇ ਸਾਂ, ਗੱਲ ਚੱਲ ਪਈ 84 ਲੱਖ 'ਤੇ ਆ ਗਈ। ਉਹ ਗੁਰਮੁਖ ਕਹਿੰਦਾ ਜੀ 84 ਲੱਖ ਦਾ ਇੱਕ ਪ੍ਰਮਾਣ ਹੈ, ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਉਵੇਂ ਹੀ ਵਰਤੇ ਆ, 84 ਲੱਖ ਕਿਸੇ ਨੇ ਅੱਜ ਤੱਕ ਗਿਣੀ ਨਹੀਂ, ਅਤੇ ਜੇ 84 ਲੱਖ ਹੋਵੇ ਵੀ ਗਿਣੀ ਵੀ ਜਾਵੇ ਇਹਦਾ ਅਰਥ ਹੈ ਫਿਰ ਪਰਮਾਤਮਾ ਦਾ ਅੰਤ ਪੈ ਗਿਆ, ਉਹ ਬੇਅੰਤ ਹੈ। ਇਸ ਕਰਕੇ ਉਹਦੀ ਕੋਈ ਵੀ ਰਚਨਾ ਗਿਣਤੀ ਮਿਣਤੀ 'ਚ ਨਹੀਂ ਹੈ, ਬੜਾ ਕਮਾਲ ਦਾ ਪ੍ਰਮਾਣ ਸੀ। ਇਸੇ ਕਰਕੇ ਲੋਕਾਂ ਦੀ ਬੁੱਧੀ ਨੂੰ ਕਾਇਲ ਕਰਦੇ ਆ, ਜਦੋਂ ਕਿਸੇ ਨੂੰ ਗੁਰੂ ਨਾਲ ਤੋੜਨਾ ਹੋਵੇ ਬੜਾ ਫਿਰ ਚੁਣ ਚੁਣ ਕੇ ਲਿਆਉਂਦੇ ਪ੍ਰਮਾਣ। ਉਹ ਕਹਿੰਦੇ ਨਹੀਂ, ਇਹ ਸਿਰਫ ਇੱਕ ਐਵੇਂ ਮਿਸਾਲ ਹੈ, ਉਦਾਹਰਣ ਮਹਾਰਾਜ ਨੇ ਦਿੱਤੀ 84 ਲੱਖ ਦੀ, ਹੈ 84 ਲੱਖ ਕੋਈ ਨਹੀਂ। ਅਤੇ ਪ੍ਰਮਾਣ ਇਹ ਹੈ ਵੀ ਜੇ 84 ਲੱਖ ਹੀ ਆ ਪੂਰੀ ਗਿਣਤੀ 'ਚ ਆ ਗਈ ਤਾਂ ਫਿਰ ਉਹਦੀ ਰਚਨਾ ਗਿਣਤੀ 'ਚ ਆ ਗਈ, ਇਹਦਾ ਅਰਥ ਹੈ ਉਹਦਾ ਅੰਤ ਪੈ ਗਿਆ, ਉਹਦੀ ਰਚਨਾ ਦਾ ਅੰਤ ਪੈ ਗਿਆ। ਉਹਨੂੰ ਬੇਨਤੀ ਕੀਤੀ, ਗੁਰਮੁਖਾ ਤੂੰ ਥੋੜ੍ਹੇ ਜਿਹੇ ਭੁਲੇਖੇ ਵਿੱਚ ਹੈ, ਜੇ 84 ਲੱਖ ਗਿਣਤੀ 'ਚ ਆ ਗਈ ਹੈ ਤਾਂ ਇਹਦਾ ਅਰਥ ਤੂੰ ਸਮਝਣਾ ਪਰਮਾਤਮਾ ਦਾ ਅੰਤ ਪੈ ਗਿਆ। ਗੁਰੂ ਕੀ ਬਾਣੀ ਤਾਂ ਕਹਿੰਦੀ ਸਵਾਸ ਵੀ ਤੇਰੇ ਲੇਖੇ ਵਿੱਚ ਹੈ, ਲਿਖੇ 'ਚ ਨਹੀਂ। ਮਹਾਰਾਜ ਦੇ ਬਚਨ ਉਹ ਕਹਿੰਦੇ, ਇਹ ਮਨ ਲੇਖਿਆ ਚੱਲ ਹੈ, ਲੇਖਿਆ ਬੈਸ ਹੈ, ਲੇਖਿਆ ਲੈਂਦਾ ਸਾਹ, ਤੂੰ ਸਾਹ ਤੇਰੇ ਗਿਣਤੀ 'ਚ ਸਾਹ ਜਿੰਨੇ ਲੈਣੇ, ਫਿਰ ਇਹਦਾ ਕੀ ਅਰਥ ਪਰਮਾਤਮਾ ਦਾ ਅੰਤ ਪੈ ਗਿਆ। ਉਹਨੇ ਗਿਣਤੀ ਦੇ ਸਵਾਸ ਦਿੱਤੇ, ਗਣ ਘਾਲੇ ਸਭ ਦਿਵਸ ਸਾਸ ਨਹਿ ਵੜਨ ਕੱਟਣ ਤਿਲ ਸਾਰ। ਸਭ ਕੁਝ ਪਰਮਾਤਮਾ ਦਾ ਇੱਕ ਗਿਣਤੀ 'ਚ ਹੈ, ਇੱਕ ਮਰਿਆਦਾ 'ਚ ਵੱਜਿਆ, ਪਰ ਇਹਦਾ ਅਰਥ ਇਹ ਨਹੀਂ ਕਿ ਉਹਦਾ ਹੁਣ ਅੰਤ ਪੈ ਗਿਆ। ਇੱਕ ਨਿਯਮ ਹੈ, ਅਸੂਲ ਹੈ, 84 ਲੱਖ ਹੈ ਅਤੇ 84 ਲੱਖ ਹੀ ਹੈ, ਨਾ ਇੱਕ ਵੱਧ ਨਾ ਘੱਟ। ਸਵਾਸਾਂ ਦੀ ਗਿਣਤੀ ਹੈ, ਕਿੰਨੇ ਕਦਮ ਚੱਲਣਾ ਇੱਕ ਗਿਣਤੀ ਹੈ, ਸਾਰਾ ਕੁਝ ਪਰਮਾਤਮਾ ਦਾ, ਸਭ ਕੁਝ ਸਾਧਸੰਗ ਜੀ ਅਸਲ ਵਿੱਚ ਇੱਕ ਲਿਖਤ ਦੇ ਇੱਕ ਅਗੰਮੀ ਕਲਮ ਦੇ ਅਧੀਨ ਕੰਮ ਕਰਦਾ ਪਿਆ ਸਾਰਾ ਕੁਝ। ਭੈ ਵਿੱਚ ਚੱਲੇ ਲੱਖ ਦਰਿਆਓ, ਆਪਾਂ ਪੜ੍ਹਦੇ ਨਹੀਂ ਰੋਜ਼, ਭੈ ਵਿੱਚ ਪਵਣ ਵਹਿ ਸਾਧ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਇੱਕ ਮਰਿਆਦਾ 'ਚ ਨਹੀਂ ਸਾਰਾ ਕੁਛ। ਭੈ ਦਾ ਅਰਥ ਮਰਿਆਦਾ ਉਹਦੀ, ਇੱਕ ਖਿੱਚੀ ਹੋਈ ਲਕੀਰ ਪਰਮਾਤਮਾ ਦੀ ਜਿਹਨੂੰ ਕੋਈ ਨਹੀਂ ਤੋੜ ਸਕਦਾ, ਸਾਰਾ ਕੁਝ ਲੇਖੇ ਵਿੱਚ ਹੈ, ਪਰ ਉਹ ਫਿਰ ਵੀ ਬੇਅੰਤ ਹੈ। 84 ਲੱਖ ਮੇਦ ਨੇ, ਇਹ ਤਾਂ ਹੈ ਨਾ ਗੁਰਬਾਣੀ ਦਾ ਪ੍ਰਮਾਣ। ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਗੱਲ ਨੂੰ ਥੋੜ੍ਹਾ ਕੁ ਸਮਝਣਾ ਹੋਵੇ ਗੁਰਬਾਣੀ ਦੀ ਨੂੰ, ਕਿਉਂਕਿ ਗੁਰਬਾਣੀ ਵਿੱਚ ਸਾਧ ਸੰਗਤ ਦੀ ਬਹੁਤ ਲੁਕਤੀਆਂ ਨੇ, ਗੋਝ ਗੱਲਾਂ ਨੇ, ਜਿਹਨਾਂ ਦਾ ਸਿਰਫ ਇਸ਼ਾਰਾ ਮਾਤਰ ਮਹਾਰਾਜ ਨੇ ਕੀਤਾ ਹੁੰਦਾ, ਉਹਨਾਂ ਨੂੰ ਖੁੱਲ੍ਹਣਾ ਪੈਂਦਾ ਕਥਾ 'ਚ। ਕਥਾ ਦਾ ਅਰਥ ਹੀ ਇਹ ਹੈ ਮਹਾਰਾਜ ਜੀ ਦੇ ਉਹਨਾਂ ਗੋਝ ਬਚਨਾਂ ਨੂੰ ਖੋਲ੍ਹੋ, ਕਿਉਂਕਿ ਇੱਥੇ ਤਾਂ ਸਿਰਫ ਹਿੰਟ ਮਾਤਰ ਹੀ ਗੱਲ ਆਉਣੀ। ਰੇ ਮਨ ਰਾਮ ਸਿਓ ਕਰ ਪ੍ਰੀਤ, ਇੱਕ ਪੰਕਤੀ ਹੈ ਨਾ, ਪਰ ਇਹਦੇ 'ਚ ਹਿੰਟ 3 ਨੇ, ਉਹਨਾਂ ਨੂੰ ਖੋਲ੍ਹਣਾ ਪਵੇਗਾ। ਮਹਾਰਾਜ ਨੇ ਇਸ਼ਾਰਾ ਕਰਤਾ ਸਿਰਫ ਇਸ ਪੰਕਤੀ 'ਚ, ਰੇ ਮਨ ਰਾਮ ਸਿਓ ਕਰ ਪ੍ਰੀਤ। ਹੁਣ ਮਨ ਕੀ ਹੈ, ਇਹਦੀ ਆਪਾਂ ਨੂੰ ਵਿਆਖਿਆ ਕਰਨੀ ਪੈਣੀ, ਕਿਉਂਕਿ ਮਨ ਨੇ ਪ੍ਰੀਤ ਕਰਨੀ ਹੈ ਨਾ, ਉਪਦੇਸ਼ ਮਨ ਨੂੰ ਆ। ਮਹਾਰਾਜ ਨੇ ਮਨ ਨੂੰ ਆਵਾਜ਼ ਮਾਰ ਕੇ ਆਖਿਆ, ਮਨ ਰਾਮ ਨਾਲ ਪ੍ਰੀਤ ਕਰ, ਅਤੇ ਰਾਮ ਕਿਹੜਾ, ਕਿਉਂਕਿ ਰਾਮ ਤਾਂ ਰਾਮ ਚੰਦਰ ਜੀ ਨੇ, ਉਵੇਂ ਉਹ ਵੀ ਨੇ ਰਾਮ ਤ੍ਰੇਤੇ ਦੇ ਅਵਤਾਰ। ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ। ਕਿਹੜੇ ਰਾਮ ਨਾਲ ਪ੍ਰੀਤ ਕਰੀਏ ਜੀ, ਇਹ ਦੇਖਣਾ ਪਵੇਗਾ ਆਪਾਂ ਨੂੰ, ਮਹਾਰਾਜ ਕਿਹੜੇ ਰਾਮ ਦੀ ਗੱਲ ਕਰਦੇ ਪਏ। ਫਿਰ ਅੱਗੇ ਉਹ ਤੀਸਰਾ ਹਿੰਟ ਆ ਗਿਆ, ਪ੍ਰੀਤ, ਪ੍ਰੀਤ ਮਹਾਰਾਜ ਮੈਂ ਕਰਦਾ ਪਿਆ, ਮੇਰੀ ਆਪਣੇ ਪੁੱਤਰ ਨਾਲ ਬਹੁਤ ਪ੍ਰੀਤ ਹੈ, ਮੇਰਾ ਮਨ ਪ੍ਰੀਤ 'ਚ ਲੱਗਾ, ਹੋਰ ਕਿਸੇ ਪ੍ਰੀਤ ਵਾਸਤੇ ਵਿਹਲਾ ਹੀ ਨਹੀਂ ਹੈ। ਮੇਰੀ ਪਦਾਰਥਾਂ ਨਾਲ ਪ੍ਰੀਤ ਹੈ, ਪਰਿਵਾਰ ਨਾਲ ਪ੍ਰੀਤ ਹੈ, ਆਪਣੇ ਸਰੀਰ ਨਾਲ ਪ੍ਰੀਤ ਹੈ, ਉਹ ਤਾਂ ਸਾਰਿਆਂ ਦੀ ਹੁੰਦੀ ਨਾ, ਪਰ ਉਹ ਕੋਈ ਹੋਰ ਪ੍ਰੀਤ ਹੈ ਜਿਸਦਾ ਮਹਾਰਾਜ ਨੇ ਹਿੰਟ ਦਿੱਤਾ। ਉਹ ਪ੍ਰੀਤ ਵੀ ਆਪਾਂ ਨੂੰ ਲੱਭਣੀ ਪਵੇਗੀ ਗੁਰਬਾਣੀ ਵਿੱਚੋਂ, ਭਾਈ ਗੁਰਦਾਸ ਜੀ ਤੋਂ, ਭਾਈ ਕਿਸ ਪ੍ਰੀਤ ਦਾ ਇਸ਼ਾਰਾ ਕਰਦੇ ਮਹਾਰਾਜ। ਮਨ ਕੀ ਹੈ, ਰਾਮ ਕੌਣ ਹੈ, ਉਹਨੂੰ ਖੋਲ੍ਹਣਾ ਹੁੰਦਾ ਸਾਧਸੰਗ ਜੀ, ਉਹਦੀ ਵਿਆਖਿਆ ਕਰਨੀ। 84 ਲੱਖ ਮੇਦਨੀ, ਭਾਈ ਗੁਰਦਾਸ ਜੀ ਨੇ ਆਖਿਆ 84 ਲੱਖ ਜੋਨ ਵਿੱਚ ਉੱਤਮ ਜਨਮ ਸਨਮਾਨ ਸਦੇਹੀ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਪ੍ਰਪੱਕ ਕਰਵਾ ਰਹੇ ਭਾਈ ਗੁਰਦਾਸ ਜੀ, ਕਹਿੰਦੇ 84 ਲੱਖ ਜੋਨ ਹੈ ਅਤੇ ਉਹਦੇ ਵਿੱਚੋਂ ਉੱਤਮ ਜਿਹੜਾ ਉਹ ਮਨੁੱਖਾ ਦੇਈ। ਸ਼੍ਰੋਮਣੀ ਪ੍ਰਧਾਨਤਾ ਸਿਰਫ ਮਨੁੱਖਾ ਸਰੀਰ ਕੋਲ ਹੈ, ਫਿਰ ਕਿਵੇਂ ਕੋਈ ਆਖੇਗਾ ਵੀ 84 ਲੱਖ ਨਹੀਂ ਜੀ ਹੈ, ਸਿਰਫ ਇੱਕ ਪ੍ਰਮਾਣ ਹੈ। ਪ੍ਰਮਾਣ ਉਹਨਾਂ ਵਸਤੂਆਂ ਦਾ ਹੁੰਦਾ ਸਾਧ ਸੰਗਤ ਜੀ ਜਿਹੜੀਆਂ ਠੋਸ ਹੋਣ, ਹਵਾ 'ਚ ਚੱਲਦੀਆਂ ਵਸਤੂਆਂ ਦਾ ਪ੍ਰਮਾਣ ਨਹੀਂ ਹੁੰਦਾ ਕਦੇ ਵੀ। ਪ੍ਰਮਾਣ ਵਜੋਂ ਮਹਾਰਾਜ ਨੇ ਆਖਿਆ, ਕਾਲਮੈਂ ਪ੍ਰੇਤ ਜਿਹਨੀ ਰਾਮ ਨਾ ਪਛਾਤਾ। ਕਾਲਯੁੱਗ ਵਿੱਚ ਉਹ ਪ੍ਰੇਤ ਨੇ ਜਿਹੜੇ ਨਾਮ ਨਹੀਂ ਜਪਦੇ। ਹੁਣ ਪ੍ਰੇਤ ਦਾ ਪ੍ਰਮਾਣ ਦਿੱਤਾ ਨਾ ਮਹਾਰਾਜ ਨੇ, ਪਰ ਇਹਦਾ ਅਰਥ ਇਹ ਨਹੀਂ ਕਿ ਪ੍ਰੇਤ ਹੈਗਾ ਨਹੀਂ, ਪ੍ਰੇਤ ਹੈਗਾ ਅਤੇ ਉਹਦਾ ਪ੍ਰਮਾਣ ਦਿੱਤਾ। ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ, ਪ੍ਰੇਤ ਪਿੰਜਰ ਮੈਂ ਦੂਖ ਘਨੇਰੇ, ਮਹਾਰਾਜ ਦੇ ਬਚਨ ਦੇ। ਹੁਣ ਮਹਾਰਾਜ ਨੇ ਇਹ ਵੀ ਆਖਿਆ, ਆਵਨ ਆਏ ਸ੍ਰਿਸ਼ਟ ਮੈਂ ਦਿਨ ਬੁੱਝੇ ਪਸ ਧੋਰ, ਆਉਣ ਨੂੰ ਤਾਂ ਆਏ ਨੇ ਪਰ ਜਿਹੜੇ ਇਹ ਨਹੀਂ ਬੁੱਝਦੇ ਮੈਂ ਕਿਉਂ ਆਇਆ ਸੰਸਾਰ 'ਤੇ। ਮਹਾਰਾਜ ਆਖਿਆ ਢੋਰ ਪਸ਼ੂ ਨੇ ਉਹ, ਪਸ਼ੂ ਦਾ ਪ੍ਰਮਾਣ ਦੇਤਾ ਨਾ। ਢੋਰ ਪਸ਼ੂ ਨੂੰ ਕਹਿੰਦੇ, ਦੋ ਤਰ੍ਹਾਂ ਦੇ ਪਸ਼ੂ ਹੁੰਦੇ, ਇੱਕ ਕੋਤਲ ਇੱਕ ਢੋਰ। ਕੋਤਲ ਪਸ਼ੂ ਹੁੰਦੇ ਜਿਨ੍ਹਾਂ ਦੀ ਬੰਦਾ ਸੇਵਾ ਕਰਦਾ ਆਪ, ਗਾਈਆਂ ਮੱਝਾਂ ਆਦਿ ਘੋੜੀਆਂ, ਅਤੇ ਢੋਰ ਪਸ਼ੂ ਹੁੰਦੇ ਜਿਹੜੇ ਖੋਤੇ ਅੱਗਿਓਂ ਖੱਚਰਾਂ ਪਸ਼ੂਆਂ ਦੇ ਵਿੱਚ ਚਾਰਾ ਢੋਣ ਦੇ ਕੰਮ ਆਉਣ, ਜਿਨ੍ਹਾਂ ਦੀ ਸੇਵਾ ਕੋਈ ਨਹੀਂ ਕਰਨੀ, ਉਹਨੂੰ ਢੋਰ ਕਹਿੰਦੇ ਆ। ਜਿਹੜੇ ਵਿਚਾਰੇ ਰੱਬ ਆਸਰੇ ਹੁੰਦੇ, ਖੋਤੇ ਤੋਂ ਗਿੱਲੇ ਕੱਪੜੇ ਲੱਦ ਕੇ ਲੈ ਗਏ, ਕੱਪੜੇ ਧੋਤੇ, ਧੋਬੀ ਨੇ ਲੈ ਆਉਂਦਾ, ਖੋਤਾ ਬੰਨ ਦਿੱਤਾ, ਮੁੜ ਕੇ ਕੋਈ ਉਹਨੂੰ ਖਰਕਣਾ ਨਹੀਂ ਫੇਰਨਾ। ਬੜੀ ਗੱਲ, 5 ਮਿੰਟ ਉਹਨੂੰ ਛੱਡ ਦੇਣਗੇ, ਖੁੱਲ੍ਹਾ ਤੂੰ ਲੇਟ ਕੇ ਆਪਣਾ ਫਕੇਵਾਂ ਲਾ ਲਾ, ਉਹ ਢੋਰ। ਹੁਣ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖੋ ਨਹੀਂ ਨਾ ਜਾਣਦੇ ਨਿੱਜ ਆਪਣੇ ਨਿੱਜ ਨੂੰ ਜਾਂ ਪਰਮਾਤਮਾ ਦਾ ਨਾਮ ਜਿਹੜੇ ਨਹੀਂ ਜਪਦੇ, ਉਹ ਪਸ਼ੂ ਹੈ। ਪ੍ਰਮਾਣ ਪਸ਼ੂ ਦਾ ਦਿੱਤਾ, ਪਰ ਇਹਦਾ ਅਰਥ ਇਹ ਥੋੜ੍ਹਾ ਕਿ ਪਸ਼ੂ ਹੈਗਾ ਹੀ ਨਹੀਂ। ਪਸ਼ੂ ਹੈਗਾ ਤੇ ਪ੍ਰਮਾਣ ਦਿੱਤਾ, ਪ੍ਰਮਾਣ ਠੋਸ ਚੀਜ਼ਾਂ ਨਾਲ ਦਾ ਮੂਲ ਰੂਪ 'ਚ ਜਿਹੜੀਆਂ ਹੋਣ ਉਹਨਾਂ ਦਾ ਪ੍ਰਮਾਣ, ਮਿੱਥੀ ਗੱਲ ਦਾ ਪ੍ਰਮਾਣ ਨਹੀਂ ਹੁੰਦਾ ਕਿਸੇ ਦਾ ਵੀ। ਲੱਖ 84 ਸਿਰਫ ਪ੍ਰਮਾਣ ਨਹੀਂ, ਲੱਖ 84 ਠੋਸ ਚੀਜ਼ ਹੈ, 84 ਲੱਖ ਹੀ ਹੈ, ਕਹਿੰਦੇ ਨੇ ਲੱਖ 84 ਮੇਦਨੀ। ਜਿਹੜੀ ਇਹ ਸਾਰੀ ਧਰਤੀ ਗੁਰਮੁਖੋ 84 ਲੱਖ ਜੋਨ ਜਿੰਨੀ ਇਸ ਧਰਤੀ ਤੇ ਤੁਰੀ ਫਿਰਦੀ ਹੈ,
ਤ੍ਰਿਸ਼ਨ ਜਲਤੀ ਕਰੇ ਪੁਕਾਰ,
ਕਹਿੰਦੇ ਸਾਰੀ ਤ੍ਰਿਸ਼ਨਾ ਵਿੱਚ ਸੜਦੀ ਪਈ ਇਹ 84 ਲੱਖ ਜੋਨ, ਸਾਰੀ ਨੂੰ ਤ੍ਰਿਸ਼ਨਾ, ਤ੍ਰਿਸ਼ਨਾ ਦੀ ਅੱਗ ਹਰੇਕ ਦੇ ਅੰਦਰ ਹੈ। ਪਸ਼ੂ ਵੀ ਆਪਾਂ ਦੇਖਿਆ, ਭੱਜ ਕੇ ਸਾਧ ਸੰਗਤ ਜੀ ਜਾਣਗੇ ਫਸਲ ਵਾਲੇ ਪਾਸੇ ਨੂੰ, ਫਿਰ ਸਿਆਣੇ ਲੋਕ ਉਹਨਾਂ ਨੂੰ ਛਿੱਕਾ ਦੇ ਛੱਡਦੇ ਆ ਕਿਸੇ ਦੀ ਫਸਲ ਨੂੰ ਮੂੰਹ ਨਾ ਮਾਰਨ। ਪਸ਼ੂ ਦੇ ਅੰਦਰ ਵੀ ਇਹ ਤ੍ਰਿਸ਼ਨਾ ਆਉਂਦੀ, ਆਪਣੇ ਬੱਚੇ ਨੂੰ ਗਾਈਆਂ ਮੱਝਾਂ ਬੜੀਆਂ ਚੱਕਦੀਆਂ ਅੱਗੇ ਹੋ ਹੋ ਕੇ, ਸਾਰਿਆਂ ਦੇ ਅੰਦਰ ਹੁੰਦੀ ਸਾਧ ਸੰਗਤ ਜੀ ਕਿਸੇ ਨਾ ਕਿਸੇ ਪ੍ਰਕਾਰ ਵਿੱਚ ਤ੍ਰਿਸ਼ਨਾ, ਸਾਰੀ ਤ੍ਰਿਸ਼ਨਾ ਦੇ ਵਿੱਚ ਸੜਦੀ ਹੋਈ 84 ਲੱਖ ਜੋਨ। ਮਹਾਰਾਜ ਕਹਿੰਦੇ ਪੁਕਾਰਾਂ ਕਰਦੀ ਫਿਰ ਕਿਸੇ ਤਰ੍ਹਾਂ ਛੁਟਕਾਰਾ ਹੋ ਜਾਵੇ,
ਇਹ ਮੋਹ ਮਾਇਆ ਸਭ ਪਸਰਿਆ,
ਕਹਿੰਦੇ ਗੁਰਮੁਖੋ ਇਹ ਮਾਇਆ ਦੇ ਪ੍ਰਭਾਵ ਦਾ ਹੀ ਪਸਾਰਾ ਅਸਲ ਵਿੱਚ ਸਾਰੀਆਂ ਜੋਨਾਂ ਤੇ ਪਿਆ ਹੋਇਆ।
ਨਾਲ ਚੱਲੇ ਨਾ ਅੰਤੀ ਵਾਰ,
ਪਰ ਅੰਤਲੇ ਸਮੇਂ ਤੇ ਇਹ ਮਾਇਆ ਦਾ ਪਸਾਰਾ ਨਾਲ ਕਿਸੇ ਦੇ ਨਹੀਂ ਜਾਂਦਾ, ਕਿਸੇ ਦੇ ਨਾਲ ਜਾਂਦਾ ਨਹੀਂ। ਅੱਜ ਤੱਕ ਦੇਖਿਆ ਆਪਾਂ,
ਬਿਨ ਹਰ ਸ਼ਾਂਤ ਨ ਆਵਈ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਕਿਸੇ ਤਰ੍ਹਾਂ ਨਹੀਂ ਜੇ ਆਉਂਦੀ।
ਜਿਸ ਅੱਗੇ ਕਰੀ ਪੁਕਾਰ,
ਜਿਸ ਅੱਗੇ ਫਿਰ ਰੋਵਾਂਗੇ, ਪੁਕਾਰਾਂ ਕਰਾਂਗੇ, ਤਰਲਾ ਕਿਸ ਅੱਗੇ ਲਵਾਂਗੇ, ਕਿਉਂਕਿ ਪਰਮਾਤਮਾ ਤੋਂ ਬਿਨਾਂ ਕੋਈ ਪੁਕਾਰ ਸੁਣਨ ਵਾਲਾ ਨਹੀਂ ਹੈ। ਕੌਣ ਸੁਣੇਗਾ ਫਿਰ ਪੁਕਾਰ, ਕਿਸ ਥਾਂ ਰੋਵੇ ਰੋਜ਼, ਕਿਸ ਅੱਗੇ ਜਾ ਕੇ ਕੋਈ ਵਰਲਾਪ ਕਰੇਗਾ ਮੈਨੂੰ ਛਡਾਓ।
ਵਡਭਾਗੀ ਸਤਿਗੁਰ ਪਾਇਆ,
ਕਹਿੰਦੇ ਇੱਕ ਥਾਂ ਹੈ ਜਿੱਥੇ ਪੁਕਾਰ ਕਰ ਸਕਦੇ, ਜੇ ਵੱਡੇ ਭਾਗਾਂ ਨਾਲ ਕਿਸੇ ਨੂੰ ਸਤਿਗੁਰੂ ਮਿਲ ਪਵੇ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਪਹੁੰਚ ਜਾਣ ਜਿਹੜੇ ਵੱਡੇ ਭਾਗੇ ਆਪਣੇ ਭਾਗਾਂ ਦੇ ਸਦਕੇ।
ਬੂਝਿਆ ਬ੍ਰਹਮ ਵਿਚਾਰ,
ਉਹ ਬ੍ਰਹਮ ਦੀ ਵਿਚਾਰ ਨੂੰ ਜਾਣ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਮੇਟ ਲੈਂਦੇ, ਗੁਰੂ ਦੀ ਕਿਰਪਾ ਨਾਲ ਫਿਰ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਜਾਂਦੀ ਹੈ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲੇ ਹਨ ਜੀ।
ਇਸਨਾ ਅਗਨ ਸਭ ਬੁਝ ਗਈ,
ਕਿਉਂਕਿ ਨਾਮ ਜਲ ਦਾ ਛੱਟਾ ਮਾਰ ਕੇ ਮਹਾਰਾਜ ਜੀ ਤ੍ਰਿਸ਼ਨਾ ਦੀ ਅੱਗ ਨੂੰ ਬੰਦ ਕਰ ਦਿੰਦੇ, ਬੁਝਾ ਦਿੰਦੇ, ਨਾਮ ਜਲ ਦੁਆਰਾ ਇਹ ਤ੍ਰਿਸ਼ਨਾ ਦੀ ਅੱਗ ਮਿਟ ਜਾਂਦੀ ਹੈ। ਨਹੀਂ ਤੇ ਮਹਾਰਾਜ ਦੇ ਬਚਨ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋੜ ਜੋਰੇ ਲਾਹ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ, ਹੋਰ ਪਰੇ ਕੀ ਹੈ ਭਲਾ, ਇਹਨੂੰ ਪਰੇ ਕੀ ਹੈ। ਕਹਿੰਦੇ ਤ੍ਰਿਸ਼ਨਾ ਤਾਂ ਮੁੱਕਣ ਵਿੱਚ ਆਉਂਦੀ ਨਹੀਂ ਹੈ ਦੇਖਿਆ ਜਾਏ, ਪਰ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਕਰਨ, ਕਹਿੰਦੇ ਗੁਰਮੁਖ ਉਹਨਾਂ ਦੀ ਮਿਟ ਜਾਂਦੀ, ਫਿਰ ਤ੍ਰਿਸ਼ਨਾ ਮਿਟ ਜਾਂਦੀ। ਪਰ ਤ੍ਰਿਸ਼ਨਾ ਪਦਾਰਥਾਂ ਤੱਕ ਹੁੰਦੀ ਹੈ, ਇਹਨੂੰ ਅੱਗੇ ਦੀ ਜੇ ਤ੍ਰਿਸ਼ਨਾ ਵੀ ਇੱਕ ਰੂਪ ਵਿੱਚ ਮਾੜੀ ਨਹੀਂ, ਜੇ ਥੋੜ੍ਹੀ ਜਿਹੀ ਪਦਾਰਥਾਂ ਤੋਂ ਹੋਰ ਪਰੇ ਵੀ ਹੋਵੇ ਤਾਂ ਸਿਰਫ ਪਦਾਰਥਾਂ ਤੱਕ। ਉਹ ਕਹਿੰਦੇ ਕੋਈ ਗਰੀਬ ਆਦਮੀ ਸਾਧ ਸੰਗਤ ਜੀ ਲੱਕੜਾਂ ਕੱਟਣ ਵਾਸਤੇ ਰੋਜ਼ ਜੰਗਲ ਵਿੱਚ ਜਾਂਦਾ ਹੁੰਦਾ ਸੀ, ਇੱਕ ਵਾਰ ਉਹਨੂੰ ਕੋਈ ਮਹਾਤਮਾ ਮਿਲੇ। ਉਹ ਕਹਿੰਦੇ ਭਲਿਆ ਲੋਕਾ, ਕਈ ਚਿਰ ਹੋਇਆ ਸਾਨੂੰ ਦੇਖਦੇ ਹਾਂ, ਰੋਜ਼ ਸਵੇਰੇ ਤੂੰ ਆਉਣਾ ਲੱਕੜਾਂ ਦੀ ਪੰਡ ਬੰਨ ਕੇ ਲੈ ਜਾਂਦਾ, ਕਈ ਵਾਰ ਨਹੀਂ ਵੀ ਆਉਂਦਾ, ਮੀਂਹ ਹਨੇਰੀ ਚੱਲਦਾ ਹੋਵੇ ਫਿਰ ਤੇਰਾ ਗੁਜ਼ਾਰਾ ਕਿਵੇਂ ਹੁੰਦਾ। ਉਹ ਕਹਿੰਦਾ ਜੀ ਬਸ ਜਿਵੇਂ ਕਿਵੇਂ ਟਾਈਮ ਪਾਸ ਹੁੰਦਾ, ਔਖਾ ਹੀ ਆ ਗੁਜ਼ਾਰਾ। ਉਹ ਕਹਿੰਦੇ ਤੂੰ ਕੋਈ ਉੱਦਮ ਹੋਰ ਕਰ ਲਾ, ਥੋੜ੍ਹੀ ਮਿਹਨਤ ਵੱਧ ਕਰ। ਉਹ ਕਹਿੰਦਾ ਜੀ ਮੈਨੂੰ ਤਾਂ ਆਉਂਦਾ ਨਹੀਂ ਹੋਰ ਕੁਝ, ਮੈਂ ਹੋਰ ਕੀ ਕਰ ਸਕਦਾ। ਉਹ ਕਹਿੰਦੇ ਚੱਲ ਜੇ ਹੋਰ ਕੁਛ ਨਹੀਂ ਕਰ ਸਕਦਾ, ਜਿੱਥੇ ਕਿ ਤੂੰ ਜੰਗਲ ਵਿੱਚ ਜਾਂਦਾ ਥੋੜ੍ਹਾ ਜਿਹਾ ਇਹਨੂੰ ਅੱਗੇ ਜਾਇਆ ਕਰ, ਕੋਈ ਗੱਲ ਬਣ ਜਾਏਗੀ ਤੇਰੀ। ਕਹਿੰਦਾ ਚੰਗਾ ਜੀ, ਮਹਾਤਮਾ ਦਾ ਬਚਨ ਮੰਨ ਲਿਆ, ਉਦੋਂ ਅੱਗੇ ਗਿਆ ਅਤੇ ਉਹਨੇ ਵੇਖਿਆ ਵੀ ਇੱਥੇ ਤਾਂ ਧਰਤੀ ਤਾਂਬੇ ਦੀ ਹੈ, ਬੜਾ ਖੁਸ਼ ਹੋਇਆ। ਉਹ ਜਿਹੜੀ ਲੱਕੜ ਦੀ ਪੰਡ ਲਿਆਉਂਦਾ ਸੀ ਉਹਦੀ ਥਾਂ 'ਤੇ ਤਾਂਬਾ ਹੀ ਬੰਨ ਕੇ ਲੈ ਆਇਆ, ਹੁਣ ਲੱਕੜ ਨਾਲ ਤਾਂਬਾ ਮਹਿੰਗਾ ਵਿਕਿਆ, ਥੋੜ੍ਹਾ ਕੁ ਫਰਕ ਪਿਆ। 5-7 ਦਸਾਂ ਦਿਨਾਂ ਬਾਅਦ ਫਿਰ ਉਹ ਮਹਾਤਮਾ ਮਿਲੇ ਅਤੇ ਕਹਿੰਦੇ ਹਾਂ ਕੋਈ ਫਰਕ ਪਿਆ। ਕਹਿੰਦਾ ਜੀ ਕਿਰਪਾ ਹੋ ਗਈ ਤੁਹਾਡੀ, ਹੁਣ ਅੱਗੇ ਗਏ ਹਾਂ ਤਾਂ ਹੁਣ ਤਾਂ ਮੈਂ ਲੱਕੜਾਂ ਨਹੀਂ ਵੇਚਦਾ, ਉੱਥੇ ਤਾਂਬਾ ਸੀ ਉਹ ਵੇਚਦਾ ਲਿਜਾ ਕੇ। ਉਹ ਕਹਿੰਦੇ ਥੋੜ੍ਹਾ ਹੋਰ ਉੱਦਮ ਕਰ, ਸ਼ਾਇਦ ਹੋਰ ਗੱਲ ਬਣ ਜੇ। ਕਹਿੰਦਾ ਜੀ ਠੀਕ ਹੈ। ਹੋਰ ਅੱਗੇ ਗਿਆ, ਉਹ ਕਹੋ ਤਾਂ ਕੀ ਸੀ ਉਹਨਾਂ ਮਹਾਤਮਾ ਦਾ, ਅੱਗਿਓਂ ਚਾਂਦੀ ਲੱਭ ਗਈ, ਹੁਣ ਚਾਂਦੀ ਦਾ ਵਪਾਰੀ ਬਣ ਗਿਆ, ਚੰਗੇ ਪੈਸੇ ਆ ਗਏ। ਫਿਰ ਇੱਕ ਦਿਨ ਮਿਲੇ, ਕਹਿੰਦੇ ਹੁਣ, ਕਹਿੰਦਾ ਜੀ ਚਾਂਦੀ ਲੈਣ ਆਇਆ, ਬਸ ਹੁਣ ਤੁਹਾਡੀ ਕਿਰਪਾ ਨੇ ਇੱਥੋਂ ਚਾਂਦੀ ਦੀ ਪੰਡ ਲੈ ਜਾਈਦੀ ਹੈ, ਇਕੱਠੀ ਕਰਕੇ ਉਹੀ ਵੇਚ ਕੇ ਆਨੰਦ ਲੈਂਦੇ ਹਾਂ। ਉਹ ਕਹਿੰਦੇ ਥੋੜ੍ਹਾ ਹੋਰ ਮਾਰ ਲਾ ਹੱਲਾ, ਅਜੇ ਹੋਰ ਦਿਨ ਫਰਕ ਪੈ ਸਕਦਾ ਤੇਰੇ। ਉਹਨੇ ਹੋਰ ਅੱਗੇ ਕੋਸ਼ਿਸ਼ ਕੀਤੀ, ਸੋਨਾ ਮਿਲ ਗਿਆ। ਹੁਣ ਉਹ ਇਕੱਠੀਆਂ ਕਰਕੇ ਲੈ ਜਾਂਦਾ ਗਲੀਆਂ ਲੱਕੜਾਂ ਦੀ ਪੰਡ ਦੀ ਥਾਂ 'ਤੇ। ਬਹੁਤ ਅਮੀਰ ਹੋ ਗਿਆ, ਬਹੁਤ ਅਮੀਰ। ਉਹ ਕਹਿੰਦੇ ਭਾਈ ਫਿਰ ਮਿਲੇ, ਕਹਿੰਦੇ ਹਾਂ ਹੁਣ ਕਿਵੇਂ? ਕਹਿੰਦਾ ਜੀ ਬੜੀ ਤੁਹਾਡੀ ਕਿਰਪਾ ਚੱਲਦੀ ਪਈ, ਹੁਣ ਤਾਂ ਬਸ ਹੁਣ ਤਾਂ ਗੇੜਾ ਮਾਰੀਦਾ, ਇੱਥੋਂ ਜਿੰਨਾ ਕੁ ਹੱਥ ਆਉਂਦਾ ਮੈਂ ਲੈ ਜਾਂਦਾ, ਹੁਣ ਤਾਂ ਲਹਿਰਾਂ ਬਹਿ ਰਹੀਆਂ। ਉਹ ਕਹਿੰਦੇ ਹੋਰ ਮਾੜਾ ਜਿਹਾ ਉੱਦਮ ਕਰ। ਉਹ ਕਹਿੰਦਾ ਜੀ ਹੁਣ ਇਦੋਂ ਅੱਗੇ ਕੀ ਹੋਣਾ ਸੋਨਾ? ਕਹਿੰਦੇ ਨਹੀਂ, ਮਾਰ ਥੋੜ੍ਹਾ ਜਿਹਾ ਆਸਰਾ, ਉੱਦਮ ਕਰ, ਹੋਰ ਗੱਲ ਬਣ ਜਾਏਗੀ। ਹੋਰ ਅੱਗੇ ਗਿਆ ਤਾਂ ਸਾਧ ਸੰਗਤ ਜੀ ਹੀਰੇ ਜਵਾਹਰ ਰਾਤ ਲੱਭ ਗਏ, ਜ਼ਿਆਦੀ ਕਸਰ ਨਿਕਲ ਗਈ। ਫਿਰ ਇੱਕ ਵਾਰ ਮਿਲੇ ਤਾਂ ਕਹਿੰਦੇ ਹੁਣ, ਕਹਿੰਦਾ ਜੀ ਹੁਣ ਤਾਂ ਪੁੱਛੋ ਹੀ ਕੁਝ ਨਾ, ਬਸ ਮੈਨੂੰ ਆਪ ਨੂੰ ਹੀ ਕੋਈ ਅੰਦਾਜ਼ਾ ਨਹੀਂ ਵੀ ਕਿੱਥੇ ਕਿੱਥੇ ਕੀ ਆ ਮੇਰਾ, ਹੁਣ ਗਿਣਤੀ ਤੋਂ ਬਾਹਰ ਹੋ ਗਿਆ ਸਾਰਾ ਕੁਛ, ਬਹੁਤੀ ਮਾਇਆ। ਕਹਿੰਦੇ ਵੀ ਹੁਣ ਐਂ ਕਰ, ਵੀ ਇੱਕ ਵਾਰ ਹੋਰ ਹੱਲਾ ਮਾਰ ਥੋੜ੍ਹਾ ਜਿਹਾ ਅੱਗੇ ਜਾ। ਉਹ ਕਹਿੰਦਾ ਜੀ ਹੁਣ ਇਹਦੂ ਹੀਰੇ ਜਵਾਹਰ ਰਾਤਾਂ ਤੋਂ ਪਰੇ ਕੀ ਹੈ? ਹੁਣ ਮਾਇਆ ਆ ਗਈ ਸੀ ਨਾ, ਸਵਾਲ ਵੀ ਆ ਗਏ। ਮਹਾਰਾਜ ਨੇ ਆਖਿਆ ਮਾਇਆ ਧਾਰੀ ਅੱਤ ਅੰਨਾ ਬੋਲਾ। ਆਪਾਂ ਵਿਚਾਰ ਇੱਕ ਦਿਨ ਕੀਤੀ ਸੀ, ਅੰਨਾ ਤੇ ਬੋਲਾ ਹੁੰਦਾ, ਗੂੰਗਾ ਨਹੀਂ ਹੁੰਦਾ ਉਹ, ਬੜੇ ਵਿਚਾਰ ਫੁਰਨਗੇ। ਫਿਰ ਕਹਿੰਦਾ ਜੀ ਇਹਦੂ ਅੱਗੇ ਕੀ? ਕਹਿੰਦੇ ਤੂੰ ਇੱਕ ਵਾਰ ਹੱਲਾ ਮਾਰ ਲਾ, ਆਖਰੀ ਆ, ਉਦੋਂ ਅੱਗੇ ਜਾ ਥੋੜ੍ਹਾ ਜਿਹਾ। ਕਹਿੰਦਾ ਮੈਨੂੰ ਦੱਸ ਤਾਂ ਦਿਓ ਕਿਰਪਾ ਕਰਕੇ ਵੀ ਹੀਰੇ ਜਵਾਹਰਾਤਾਂ ਤੋਂ ਵੱਧ ਕੀਮਤੀ ਕੀ ਹੈ ਉਦੋਂ ਅੱਗੇ ਜਿੱਥੇ ਤੁਸੀਂ ਕਹਿੰਦੇ ਜੇ? ਉਹ ਕਹਿੰਦੇ ਅਸਲ ਵਿੱਚ ਤੈਨੂੰ ਅਸੀਂ ਕਿਸੇ ਟਿਕਾਣੇ ਪਹੁੰਚਾਉਣਾ ਸੀ, ਪਰ ਜਿਹੜੇ ਬੰਦੇ ਨੂੰ ਰੋਟੀ ਦਾ ਹੀ ਸੰਸਾ ਆਵੇ ਉਹ ਟਿਕਾਣੇ ਨਹੀਂ ਪਹੁੰਚ ਸਕਦਾ, ਪਹਿਲਾਂ ਤੇਰੀ ਅਸੀਂ ਰੋਟੀ ਦਾ ਪ੍ਰਬੰਧ ਕੀਤਾ। ਅਸਲ ਵਿੱਚ ਜਦੋਂ ਹੋਰ ਅੱਗੇ ਜਾਵੇਂਗਾ ਤਾਂ ਅਗਲੇ ਬੰਨੇ ਸਾਡੀ ਝੌਂਪੜੀ ਆ, ਕੁਟੀਆ ਸਾਡੀ, ਉੱਥੇ ਲਿਜਾਣਾ ਅਸੀਂ ਤੈਨੂੰ, ਉੱਥੇ ਚੱਲ। ਜਿੰਨਾ ਚਿਰ ਇਹ ਸਾਰੇ ਪੰਡ ਇਕੱਠੀ ਕਰਦਾ, ਹੁਣ ਤੈਨੂੰ ਪੰਡਾਂ ਇਕੱਠੀਆਂ ਕਰਨ ਦੀ ਲੋੜ ਨਹੀਂ, ਉਹਨਾਂ ਚਿਰ ਚੌਂਕੜੀ ਮਾਰ ਕੇ ਰੱਬ ਰੱਬ ਕਰਿਆ ਕਰਾ, ਬੈਠ ਸਾਡੇ ਕੋਲ। ਉਹ ਕਹਿੰਦਾ ਜੀ ਇਹ ਤੁਸੀਂ ਹੁਣ ਹੋਰ ਕਿਸੇ 'ਤੇ ਕਿਰਪਾ ਕਰੋ, ਤੁਸੀਂ ਮੇਰਾ ਖੜਾ ਹੀ ਨਹੀਂ ਛੱਡਦੇ। ਕਿੰਨੀ ਵਾਰੀ ਮੈਂ ਉਦੋਂ ਅੱਗੇ ਉਦੋਂ ਅੱਗੇ ਇਹਨੂੰ ਅੱਗੇ ਨਹੀਂ ਮੈਂ ਜਾਣਾ ਜੀ, ਬਸ ਪਦਾਰਥਾਂ ਤੱਕ ਤ੍ਰਿਸ਼ਨਾ ਸੀ, ਪਦਾਰਥਾਂ ਤੱਕ ਹੈ ਤਾਂ ਫਿਰ ਕਹਿੰਦੇ ਬਲਦੀ ਅੰਦਰ, ਪਰ ਜੇ ਥੋੜ੍ਹੀ ਜਿਹੀ ਹੋਰ ਪਰੇ ਦੀ ਹੋ ਜਾਵੇ, ਜਿਵੇਂ ਤਿੰਨ ਅਵਸਥਾਵਾਂ ਮਨੁੱਖ ਦੀਆਂ ਗੁਰੂ ਸਾਹਿਬ ਨੇ ਕਥਨ ਕੀਤੀਆਂ, ਜਾਗਰਤ, ਸੁਪਨ, ਸੁਖੋਪਤ, ਪਰ ਇੱਕ ਤੁਰਿਆਪਾਦ ਹੁੰਦਾ ਚੌਥਾ। ਜੇ ਇਹਨਾਂ ਤਿੰਨਾਂ ਥੋੜ੍ਹਾ ਕੁ ਬੰਦਾ ਪਾਰ ਜਾਣਾ ਸਿੱਖ ਜਾਵੇ, ਉਹ ਅਗਲਾ ਆਨੰਦ ਵਾਲਾ ਹੀ ਅਸਰ ਸਾਰਾ। ਪਰ ਕਹਿੰਦੇ ਗੁਰਮੁਖ ਅਸਲ 'ਚ ਤ੍ਰਿਸ਼ਨਾ ਗੁਰੂ ਤੋਂ ਬਿਨਾਂ ਮਿਟ ਨਹੀਂ ਸਕਦੀ, ਜਿਹਨਾਂ 'ਤੇ ਮਹਾਰਾਜ ਕਿਰਪਾ ਕਰ ਦੇਣ। ਤ੍ਰਿਸ਼ਨਾ ਤਿਸਨਾ ਅਗਣ ਸਾਹਿਬ ਬੁੱਝ ਗਈ, ਉਹਨਾਂ ਦੇ ਅੰਦਰੋਂ ਅੱਗ ਤ੍ਰਿਸ਼ਨਾ ਦੀ ਬੁੱਝ ਜਾਂਦੀ ਹੈ ਜੀ।
ਜਨ ਨਾਨਕ ਹਰ ਉਰ ਧਾਰ।
ਉਹ ਫਿਰ ਮਹਾਰਾਜ ਜੀ ਦੇ ਸਤਸੰਗ ਜੀ ਪ੍ਰੇਮ ਨੂੰ, ਨਾਮ ਨੂੰ, ਉਹਨਾਂ ਦੇ ਜਸ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਮਿਟ ਲੈਂਦੇ, ਫਿਰ ਅੰਦਰ ਉਹਨਾਂ ਦਾ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ, ਨਿਰਮਲ ਹੋ ਜਾਂਦਾ, ਪਵਿੱਤਰ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਸਤਸੰਗ ਜੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਹਨ। ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਕਿਰਪਾ ਕਰਨ, ਉਹਨਾਂ ਦਾ ਉਪਦੇਸ਼ ਆਪਣੇ ਹਿਰਦੇ 'ਚ ਵਸੇ, ਜਿਸ ਕਰਕੇ ਆਪਣਾ ਵੀ ਸੰਸਾਰ 'ਤੇ ਆਉਣਾ ਸਫਲਾ ਹੋਵੇ ਜੀ। ਲੇਖਕ ਛੁੱਟੀਆ ਚੰਦਨ ਭੂਲਣਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਉਂਦੇ ਹਾਂ।
ਵੱਡ ਭਾਗੀ ਸਤਿਗੁਰ ਪਾਇਆ, ਬੂਝਾ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁਝ ਗਈ, ਜਨ
ਨਾਨਕ ਹਰ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ,
ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ,
ਮਨ ਵਜਿਆ ਵਧਾਈਆ,
ਰਾਗ ਰਤਨ ਪਰਵਾਰ ਪਰਿਆ,
ਸ਼ਬਦ ਗਾਵਣਿਆ
ਸਬਦ ਤਾਂ ਗਾਹੋ ਹਰੀ ਕੇਰਾ,
ਮਨ ਜਿਨੀ ਵਸਾਇਆ,
ਕਹੈ ਨਾਨਕ ਆਨੰਦ ਹੋਵਾ,
ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ,
ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ,
ਰੂਖ ਸਭ ਸਾਰਣਾ,
ਅੰਗੀਕਾਰ ਹੋ ਕਰੇ ਤੇਰਾ,
ਕਾਰਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ,
ਰੋਗਾ ਮਨ ਹੋਸਾਰੇ,
ਕਹੈ ਨਾਨਕ ਮਨ ਮੇਰੇ,
ਸਦਾ ਰਹੋ ਹਰ ਨਾਲ,
ਸਾਚੇ ਤੇ ਸਾਹਿਬਾ
ਕਿਆ ਨਾਹੀ ਕਰਤੇ
ਘਰ ਤਾਂ ਤੇਰਾ ਸਭ ਕੁਛ ਹੈ
ਜਿਸ ਦੇ ਸੋ ਪਾਉ
ਸਦਾ ਸਿਫਤ ਸਲਾਹ ਤੇਰੀ
ਨਾਮ ਮਨ ਵਸਾਵੇ
ਨਾਮ ਜਨ ਕਾ ਮਨ ਵਸਿਆ
ਵਾਜੇ ਸ਼ਬਦ ਸੁਨੇਰੇ
ਕਹੈ ਨਾਨਕ ਸੱਚੇ ਸਾਹਿਬ
ਕਿਆ ਨਾਹੀ ਕਰਤੇ
ਸਾਚਾ ਨਾਮ ਮੇਰਾ ਆਧਾਰ
ਸਾਚ ਨਾਮ ਆਧਾਰ ਮੇਰਾ
ਜਨ ਭੁੱਖਾ ਸਾਹਿਬ ਗਵਾਈ
ਬਰਸਾਤ ਸੁਖਮਨ ਆਏ ਵਸਿਆ
ਗਣੇਸ਼ਾ ਸਾਹਿਬ ਪੁਜਾਈ
ਸਦਾ ਕੁਰਬਾਨ ਕੀਤਾ ਗੁਰੂ
ਜਿਸ ਦੀਆਂ ਇਹ ਵਡਿਆਈ
ਕਹੈ ਨਾਨਕ ਸੁਣੋ ਸੰਤੋ
ਸ਼ਬਦ ਕਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਚ ਸ਼ਬਦ ਤੇ ਅਧਿਕਾਰ ਸੁਭਾਗੈ
ਕਰ ਸੁਭਾਗੈ ਸ਼ਬਦ ਵਾਜੇ
ਕਲਾ ਜਿਤ ਕਰ ਧਾਰੀਆ
ਪੰਚ ਦੂਤ ਪਦ ਵਸ ਕੀਤੇ
ਕਾਲ ਕੰਤ ਕੁਮਾਰਿਆ
ਕਰਮ ਪਾਇਆ ਤੁਧ ਜਿਨ ਕੋ
ਤੇ ਨਾਮ ਹਰ ਕੈ ਲਾਗੇ
ਕਹੈ ਨਾਨਕ ਤਹਿ ਸੁਖ ਹੋਆ
ਚਿਤ ਕਰ ਅਨਹਦ ਵਾਜੇ
ਅਣਦ ਸੁਣੋ ਵਡ ਭਾਗੀ ਹੋ
ਸਗਲ ਮਨੋਰਥ ਪੂਰੇ
ਔਰ ਬ੍ਰਹਮ ਪ੍ਰਭ ਪਾਇਆ
ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ
ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ
ਪੂਰੇ ਗੁਰ ਤੇ ਜਾਣੀ
ਸੰਤੇ ਪੁਨੀਤ ਕਹਿਤੇ ਪਵਿੱਤਰ
ਸਤਿਗੁਰ ਰਹਿਆ ਹਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਦੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ
ਸਤਿਗੁਰ ਰਹਿਆ ਹਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਦੂਰੇ
ਸਲੋਕ ਪਵਨ ਗੁਰੂ ਪਾਣੀ ਪਿਤਾ
ਮਾਤਾ ਤਰਤ ਮਹਤ
ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ
ਧਰਮ ਹਦੂਰ
ਕਰਮੀ ਆਪੋ ਆਪਣੀ
ਕੇ ਨੇੜਾ ਕੇ ਦੂਰ
ਜਿਨੀ ਨਾਮ ਤੇ ਆਇਆ
ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲ
ਕੀਤੀ ਛੁੱਟੀ ਨਾਲ
ਜਿਨੀ ਨਾਮ